ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣ ਹੋ ਆਪੇ ਹਮਰਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਉ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿਣ ਨ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਅਪਜਸ ਮਿਟੈ ਹੋਵੈ ਜਗ ਕੀਰਤ ਦਰਗਹ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਅਨਦ ਸੇਤੀ ਘਰ ਜਾਈਐ ਅਪਜਸ ਮਿਟੈ ਹੋਵੈ ਜਗ ਕੀਰਤ ਦਰਗਹ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਅਨਦ ਸੇਤੀ ਘਰ ਜਾਈਐ ਜਾ ਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹਿ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਪੈਜ ਰਖਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਪੈਜ ਰਖਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸਤਸੰਗਤ ਕਰਨ ਦਾ ਸੁਭਾਗ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਸਦਕਾ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰ ਵਾਹਿਗੁਰੂ ਦੀ ਸਿਫਤ ਸਲਾਹ ਦਾ ਆਨੰਦ ਮਾਣਿਆ ਹੈ। ਆਓ ਅੰਮ੍ਰਿਤ ਰੂਪ ਗੁਰਬਾਣੀ ਦੀ ਲੜੀਵਾਰ ਕਥਾ ਨਾਲ ਕੁਝ ਸਮਾਂ ਆਪਣੇ ਮਨ ਦੀਆਂ ਚਿਤ ਬਿਰਤੀਆਂ ਨੂੰ ਜੋੜੀਏ। ਸਤਿਗੁਰੂ ਜੀ ਦਾ ਪਰਮ ਪਵਿੱਤਰ ਉਪਦੇਸ਼ ਵਾਹਿਗੁਰੂ ਦੇ ਨਾਮ ਸਿਮਰ ਦੀ ਮਹਾਨਤਾ ਨੂੰ ਦਰਸਾਉਂਦਿਆਂ ਹੋਇਆਂ ਤੇ ਇਸ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨ ਦੀ, ਨਾਮ ਅਰਾਧਣ ਦੀ, ਨਾਮ ਜਪਣ ਦੀ ਪ੍ਰੇਰਣਾ ਔਰ ਸਿੱਖਿਆ ਪਾਵਨ ਸ਼ਬਦ ਅੰਦਰ ਸਤਿਗੁਰੂ ਗਰੀਬ ਨਿਵਾਸ ਜੀ ਫਰਮਾਨ ਕਰ ਰਹੇ ਹਨ। ਜਾਤੇ ਕਾਲ ਨਾ ਬਿਰਥੀ ਜਾਈਐ ਰਹਾਉ ਦੀ ਪੰਗਤੀ, ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਸੇਵਕ ਦੁਆਰਾ ਕੀਤੀ ਹੋਈ ਕਾਲ ਕਦੇ ਵਿਅਰਥ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ। ਜੈਸੀ ਕਾਲ ਕਮਾਈ ਵਾਹਿਗੁਰੂ ਦੇ ਨਾਮ ਸਿਮਰਨ ਦੀ ਔਰ ਸੇਵਾ ਦੀ ਕਰੇ, ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਕੇ ਉਸ ਨੂੰ ਫਲ ਬਖਸ਼ਿਸ਼ ਕਰਦੇ ਹਨ। ਹਜ਼ੂਰ ਸਿੱਖਿਆ ਦਿੰਦੇ ਹਨ ਕਿ ਆਠ ਪਹਿਰ ਸਿਮਰੋ ਪ੍ਰਭ ਆਪਣਾ, ਅੱਠੇ ਪੈਰ ਉਸ ਪਰਮੇਸ਼ਰ ਦਾ ਸਿਮਰਨ ਕਰੋ ਕਿ ਉਸ ਤੋਂ ਲਾਭ ਹੁੰਦਾ ਹੈ। ਕੈਸੀ ਵਾਹਿਗੁਰੂ ਦੇ ਨਾਮ ਸਿਮਰਨ ਦੀ ਮਹਾਨਤਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਗੁਜਰੀ ਮਹੱਲਾ ਪੰਜਵਾ। ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਪ ਜਸ ਮਿਟੈ ਹੋਵੈ ਜਗ ਕੀਰਤ। ਜਿਹੜਾ ਜੀਵ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੁੜ ਜਾਵੇ, ਆਪ ਜਸ ਮਿਟੈ, ਜੇ ਕਿਸੇ ਪੂਰਬਲੇ ਕੀਤੇ ਮੰਦ ਕਰਮ ਕਰਕੇ ਸੰਸਾਰ ਅੰਦਰ ਅਪਜਸ ਹੋਇਆ ਹੋਵੇ, ਬਦਨਾਮੀ ਫੈਲੀ ਹੋਵੇ, ਤਾਂ ਉਹ ਬਦਨਾਮੀ ਮਿਟ ਜਾਂਦੀ ਹੈ ਵਾਹਿਗੁਰੂ ਦੇ ਨਾਮ ਸਿਮਰਨ ਸਦਕਾ। ਹੋਵੇ ਜਗ ਕੀਰਤ, ਜਗਤ ਅੰਦਰ ਸੰਸਾਰ ਅੰਦਰ ਜੀਵ ਦੀ ਕੀਰਤੀ ਹੋਣ ਲੱਗ ਪੈਂਦੀ ਹੈ, ਸਿਫਤ ਸਲਾਹ ਔਰ ਵਡਿਆਈ ਹੋਣ ਲੱਗ ਪੈਂਦੀ ਹੈ। ਇੱਕ ਵਾਰ ਨਹੀਂ, ਅਨੇਕਾਂ ਵਾਰ ਸੰਗਤਾਂ ਨੇ ਇਹ ਪ੍ਰਮਾਣ ਸਰਵਣ ਕੀਤੇ ਨੇ। ਬਾਬਾ ਬਿਧੀ ਚੰਦ ਜੀ, ਭਾਈ ਲੱਖੂ ਜੀ, ਹੋਰ ਅਨੇਕਾਂ ਗੁਰਮੁਖ ਪਿਆਰੇ ਭੂਮੀਏ ਚੋਰ ਵਰਗੇ, ਪਿਛਲਾ ਜੀਵਨ ਭਾਵੇਂ ਔਗਣਾਂ ਦਾ ਭਰਿਆ ਹੈ ਔਰ ਉਹਨਾਂ ਔਗਣਾਂ ਕਰਕੇ ਬਦਨਾਮੀ ਹੈ, ਪਰ ਜਦ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜ ਗਏ, ਦੁਨੀਆਂ ਤੋਂ ਬਦਨਾਮੀ ਮਿਟ ਗਈ, ਸਦਾ ਸਦਾ ਕੀਰਤੀ ਔਰ ਜਸ ਵਡਿਆਈ ਉਹਨਾਂ ਦੀ ਕਾਇਮ ਰਹੀ ਔਰ ਸਦਾ ਰਹੇਗੀ। ਬਹਾਦਰ ਬਾਬਾ ਬਿਧੀ ਚੰਦ ਜੀ ਵਰਗੇ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਐਸੀ ਕੀਰਤੀ ਮਿਲੀ, ਐਸੀ ਵਡਿਆਈ ਮਿਲੀ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਲਵਕੜੀ ਵਿੱਚ ਲੈ ਕੇ ਬਚਨ ਕੀਤਾ ਸੀ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਸ਼ੀਨਾ ਗੋਤ ਸੀ, ਸ਼ੀਨਾ ਗੋਤ ਦੇ ਭਾਈ ਬਿਧੀ ਚੰਦ ਜੋ ਹਨ, ਇਹ ਗੁਰੂ ਕਾ ਸੀਨਾ ਹਨ, ਗੁਰੂ ਕਾ ਹਿਰਦਾ ਹਨ। ਕਿੱਡੀ ਵੱਡੀ ਬਖਸ਼ਿਸ਼ ਹੈ, ਕਿੱਡੀ ਮਾਣ ਵਡਿਆਈ ਹੈ। ਔਰ ਜਿਉਂ ਜਿਉਂ ਸੋ ਸਮਾਂ ਬੀਤਦਾ ਹੈ, ਸਿੱਖ ਸੰਗਤਾਂ ਇਤਿਹਾਸ ਪੜ੍ਹਦੀਆਂ ਹਨ, ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਜੀ ਵਰਗੇ ਗੁਰਮੁਖਾਂ ਦੀ ਜੋ ਵਡਿਆਈ ਹੈ ਉਹ ਸਦਾ ਵਧਦੀ ਹੈ। ਹੋਵੇ ਜਗ ਕੀਰਤ, ਜਗਤ ਵਿੱਚ ਕੀਰਤੀ ਹੀ ਕੀਰਤੀ ਹੈ। ਪਿਛਲੇ ਔਗਣਾਂ ਵੱਲੇ ਕੋਈ ਖਿਆਲ ਫਿਰ ਕੋਈ ਨਹੀਂ ਦਿੰਦਾ, ਕਿਉਂਕਿ ਉਹ ਔਗਣ ਤਾਂ ਮਿਟ ਹੀ ਜਾਂਦੇ ਨੇ, ਨਾਸ ਹੀ ਹੋ ਜਾਂਦੇ ਨੇ। ਜੀਵ ਬੁਰੇ ਕਰਮਾਂ ਵਿੱਚ ਫਸਿਆ ਹੋਇਆ ਹੋਵੇ ਔਰ ਉਹਨਾਂ ਬੁਰੇ ਕਰਮਾਂ ਦੇ ਸਦਕਾ ਦੁਨੀਆਂ ਵਿੱਚ ਬਦਨਾਮੀ ਹੋ ਚੁੱਕੀ ਹੋਵੇ, ਲੋਕ ਨਾਮ ਤੋਂ ਵੀ ਨਫ਼ਰਤ ਕਰਦੇ ਹੋਣ, ਘਿਰਣਾ ਕਰਦੇ ਹੋਣ, ਕਿਧਰੇ ਕਰਮ ਜਾਗ ਪਰ ਪਵੇ, ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ, ਨਾਮ ਸਿਮਰਨ ਵਿੱਚ ਜੁੜ ਜਾਵੇ, ਕੁਝ ਸਮਾਂ ਤਾਂ ਭਾਵੇਂ ਦੁਨਿਆਵੀ ਲੋਕਾਂ ਦੀਆਂ ਗੱਲਾਂ ਬਾਤਾਂ ਹੋਣ ਕਿ ਲਓ ਜੀ ਹੁਣ ਇਹ ਵੀ ਸਾਧ ਬਣ ਲੱਗਾ ਹੈ, ਪਰ ਜਦ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਪਰਪੱਕ ਤੌਰ ਤੇ ਜੁੜਿਆ ਰਹੇ ਤਾਂ ਫਿਰ ਉਹ ਸਾਰੀ ਬਦਨਾਮੀ ਧੋਤੀ ਜਾਂਦੀ ਹੈ, ਸਾਰੇ ਔਗੁਣ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਫਿਰ ਹਰ ਕੋਈ ਸਿਫਤ ਸਲਾਹ ਕਰਦਾ ਹੈ, ਹਰ ਕੋਈ ਉਸਤਤ ਕਰਦਾ ਹੈ, ਹਰ ਕੋਈ ਵਡਿਆਈ ਕਰਦਾ ਹੈ, ਇਉਂ ਜਗਤ ਵਿੱਚ ਕੀਰਤੀ ਹੀ ਕੀਰਤੀ ਪ੍ਰਸਿੱਧ ਹੋ ਜਾਂਦੀ ਹੈ। ਬਾਲਮੀਕ ਰਿਸ਼ੀ ਨੇ ਕੋਈ ਥੋੜੇ ਕਤਲ ਤਾਂ ਨਹੀਂ ਸਨ ਕੀਤੇ, ਜੋ ਵੀ ਕੋਈ ਮੁਸਾਫਰ ਉਜਾੜ ਦੇ ਵਿੱਚ ਇਕੱਲਾ ਨਜ਼ਰੀ ਆਉਣਾ, ਐਸਾ ਨਹੀਂ ਕਿ ਉਹਨੂੰ ਲੁੱਟ ਲਿਆ ਜਾਵੇ ਤੇ ਲੁੱਟ ਕੇ ਉਹਨੂੰ ਜਾਣ ਦਿੱਤਾ ਜਾਵੇ, ਨਹੀਂ, ਪਹਿਲਾਂ ਵਾਰ ਕਰਕੇ ਮੌਤ ਦੇ ਘਾਟ ਉਤਾਰਨਾ ਤੇ ਫੇਰ ਉਸ ਦੀਆਂ ਜੇਬਾਂ ਫਰੋਲ ਕੇ ਜੋ ਕੁਝ ਵਿੱਚੋਂ ਲੱਭਿਆ ਉਹ ਕੱਢਣਾ। ਕਿੰਨੇ ਬੇਦੋਸ਼ੇ ਜੀਵ ਮਾਰ ਛੱਡੇ ਨਿਤ ਦਾ ਕੰਮ, ਜਿਉਂ ਸੋ ਇਹ ਚੜ੍ਹਦੀ ਜਵਾਨੀ ਤੋਂ ਕੰਮ ਆਰੰਭ ਕੀਤਾ, ਲੰਮਾ ਸਮਾਂ ਐਸੇ ਪਾਪ ਕਰਮ ਵਿੱਚ ਲੱਗਾ ਰਿਹਾ। ਕਿੰਨਾ ਬਦਨਾਮੀ ਵਾਲਾ ਕਰਮ ਸੀ, ਬਾਲਮੀਕ ਬਟਵਾਰਾ, ਬੈਠਾ ਵਾਟੈ ਮਾਣਸ ਮਾਰਦਾ, ਬੈਠਾ ਬਾਲਮੀਕ ਬਟਵਾਰਾ। ਪਰ ਜਦ ਵਾਹਿਗੁਰੂ ਦੀ ਕਿਰਪਾ ਹੋਈ, ਪਰਮੇਸ਼ਰ ਦੇ ਨਾਮ ਸਿਮਰਨ ਵਾਲੇ ਰਿਸ਼ੀਆਂ ਦੀ ਸੰਗਤ ਪ੍ਰਾਪਤ ਹੋਈ, ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚੋਂ ਪ੍ਰਭੂ ਦਾ ਨਾਮ ਮਿਲਿਆ, ਐਸਾ ਨਾਮ ਸਿਮਰਨ ਵਿੱਚ ਮਨ ਜੁੜਿਆ, ਐਸੀ ਬੰਦਗੀ ਕੀਤੀ ਕਿ ਉਹ ਮਹਾਂਰਿਸ਼ੀ ਜੀ ਬਣ ਗਏ। ਅੱਜ ਬਾਲਮੀਕੀ ਸਮਾਜ ਅੰਦਰ ਉਹਨਾਂ ਨੂੰ ਗੁਰੂ ਕਹਿ ਕੇ ਪੂਜਿਆ ਜਾਂਦਾ ਹੈ ਔਰ ਆਮ ਸਮਾਜ ਅੰਦਰ ਵੀ ਉਹਨਾਂ ਦਾ ਅਤਿਅੰਤ ਸਤਿਕਾਰ ਹੈ। ਇਹ ਸਭ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਹੈ। ਆਪ ਜਸ ਮਿਟੈ ਹੋਵੇ ਜਗ ਕੀਰਤ, ਆਪ ਜਸ ਮਿਟ ਜਾਂਦਾ ਹੈ, ਨਿੰਦਾ ਮਿਟ ਜਾਂਦੀ, ਬਦਨਾਮੀ ਖਤਮ ਹੋ ਜਾਂਦੀ ਹੈ, ਸੰਸਾਰ ਅੰਦਰ ਕੀਰਤੀ ਔਰ ਵਡਿਆਈ ਪ੍ਰਾਪਤ ਹੁੰਦੀ ਹੈ। ਫਿਰ ਦਰਗਹ ਬੈਸਣ ਪਾਈਐ, ਵਾਹਿਗੁਰੂ ਦੀ ਦਰਗਾਹ ਵਿੱਚ ਬੈਠਣਾ ਪਾ ਲੈਂਦਾ ਹੈ ਉਹ ਜੀਵ, ਭਾਵ ਵਾਹਿਗੁਰੂ ਦੇ ਦਰ ਤੇ ਉਸ ਨੂੰ ਟਿਕਾਣਾ ਮਿਲ ਜਾਂਦਾ ਹੈ, ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ, ਸੱਚਖੰਡ ਵਿੱਚ ਅਸਥਾਨ ਮਿਲ ਜਾਂਦਾ ਹੈ। ਇਸੇ ਤਰ੍ਹਾਂ ਆਪ ਜਸ ਮਿਟੈ, ਕਈਆਂ ਦੀਆਂ ਕੁਲਾਂ ਦੇ ਨਾਲ ਕੋਈ ਨਾ ਕੋਈ ਬਦਨਾਮੀ ਜੁੜੀ ਹੁੰਦੀ ਹੈ ਵੀ ਐਸ ਕੁਲ ਵਾਲੇ ਜਿਹੜੇ ਹਨ ਐਸ ਬੁਰੇ ਕੰਮ ਵਾਸਤੇ ਪ੍ਰਸਿੱਧ ਨੇ। ਇਉਂ ਕੁਲਾਂ ਦੇ ਨਾਲ ਬਦਨਾਮੀ ਜੁੜੀ ਹੋਈ ਹੁੰਦੀ ਹੈ, ਜਾਂ ਉਹੀ ਕਈਆਂ ਨੂੰ ਨੀਵੀਂ ਕੁਲ ਕਹਿ ਕੇ ਦੁਰਕਾਰਿਆ ਜਾਂਦਾ ਹੈ, ਚੰਗੇ ਨਹੀਂ ਸਮਝਿਆ ਜਾਂਦਾ, ਸ੍ਰੇਸ਼ਟ ਉੱਤਮ ਨਹੀਂ ਸਮਝਿਆ ਜਾਂਦਾ। ਹੋਵੇ ਜਗ ਕੀਰਤ, ਉਸ ਕੁਲ ਵਿੱਚ ਕੋਈ ਵਾਹਿਗੁਰੂ ਦਾ ਨਾਮ ਜਪਣ ਵਾਲਾ, ਕੋਈ ਗੁਰਮੁਖ ਪਿਆਰਾ ਜਨਮ ਲੈ ਲਵੇ, ਪੈਦਾ ਹੋ ਜਾਵੇ, ਤਾਂ ਉਸ ਇੱਕ ਦੇ ਨਾਮ ਜਪਣ ਨਾਲ ਕੁਲਾਂ ਦੀ ਬਦਨਾਮੀ ਮਿਟ ਜਾਂਦੀ ਹੈ, ਕੁਲਾਂ ਦੀ ਹੀ ਕੀਰਤੀ ਉਸਤਤ ਵਡਿਆਈ ਹੋਣ ਲੱਗ ਪੈਂਦੀ ਹੈ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਮਾਤਾ ਨੂੰ ਵੀ ਧਨ ਕਿਹਾ ਜਾਂਦਾ ਹੈ, ਪਿਤਾ ਨੂੰ ਵੀ ਧਨ ਕਿਹਾ ਜਾਂਦਾ ਹੈ। ਧਨ ਧਨ ਪਿਤਾ ਧਨ ਧਨ ਕੁਲ, ਪਿਤਾ ਵੀ ਧਨ ਤੇ ਕੁਲ ਵੀ ਫਿਰ ਧਨ ਕਹੀ ਜਾਣ ਲੱਗ ਪੈਂਦੀ ਹੈ। ਧਨ ਧਨ ਸੋ ਜਨਨੀ ਜਨ ਗੁਰੂ ਜਣਿਆ ਮਾਏ, ਧਨ ਹੈ ਉਹ ਮਾਤਾ ਜਿਨੇ ਐਸਾ ਪੂਜਨੀਕ ਪੁਰਸ਼ ਪੈਦਾ ਕੀਤਾ ਹੈ। ਇਉਂ ਹੋਵੇ ਜਗ ਕੀਰਤ, ਜਗਤ ਵਿੱਚ ਕੀਰਤੀ ਹੁੰਦੀ ਹੈ, ਜਸ ਵਡਿਆਈ ਹੁੰਦੀ ਹੈ। ਸਾਧ ਸੰਗਤ ਜੀ, ਮਰਾਸੀ ਕੁਲ ਇੱਕ ਐਸੀ ਕੁਲ ਹੈ, ਮੁਸਲਮਾਨ ਮਤ ਦੇ ਧਾਰਨੀ, ਤੇ ਮੁਸਲਮਾਨਾਂ ਵਿੱਚ ਇਸ ਮਰਾਸੀ ਕੁਲ ਨੂੰ ਅਤਿਅੰਤ ਅਤਿਅੰਤ ਨੀਵੀਂ ਔਰ ਭ੍ਰਿਸ਼ਟ ਜਮਾਤ ਮੰਨਿਆ ਗਿਆ, ਸ਼ੈਤਾਨ ਦੇ ਪੂਜਕ ਇਹਨਾਂ ਨੂੰ ਕਿਹਾ ਗਿਆ। ਤੇ ਜਿਵੇਂ ਹਿੰਦੂ ਮਤ ਅੰਦਰ ਵਹਿਮ ਹੈ ਕਿ ਸ਼ੂਦਰ ਦਾ ਪਰਛਾਵਾਂ ਪੈਣ ਤੋਂ ਬ੍ਰਾਹਮਣ ਪਿੱਟਿਆ ਜਾਂਦਾ ਹੈ, ਉਹਦਾ ਭੋਜਨ ਪਿੱਟਿਆ ਜਾਂਦਾ ਹੈ, ਐਸਾ ਖਿਆਲ ਮੁਸਲਮਾਨ ਵਰਗ ਦੇ ਵਿੱਚ ਵੀ ਪਾਇਆ ਜਾਂਦਾ ਸੀ ਕਿ ਕਿਸੇ ਮਰਾਸੀ ਦੀ ਨਿਗਾਹ ਪੈਣ ਤੋਂ, ਮਰਾਸੀ ਦੀ ਸ਼ੋਅ ਹਾਸਲ ਹੋ ਜਾਣ ਤੋਂ ਸਭ ਭੋਜਨ ਜੋ ਹੈ ਭ੍ਰਿਸ਼ਟ ਹੋ ਜਾਂਦਾ ਹੈ। ਸੋ ਐਸੀ ਭ੍ਰਿਸ਼ਟੀ ਹੋਈ ਜਮਾਤ ਮੰਨਿਆ ਸੀ ਬਦਨਾਮੀ ਸਾਰੀ ਕੁਲ ਦੀ। ਪਰ ਇਸ ਕੁਲ ਨੂੰ ਭਾਗ ਲਾਇਆ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ। ਸਤਿਗੁਰਾਂ ਨੇ ਕੈਸੀ ਕਿਰਪਾ ਕੀਤੀ, ਕਿੱਡੀ ਵੱਡੀ ਬਖਸ਼ਿਸ਼ ਕੀਤੀ, ਸੰਗੀਤ ਵਿਦਿਆ ਦੀ ਦਾਤ ਬਖਸ਼ੀ, ਫਿਰ ਉਸ ਸੰਗੀਤ ਵਿੱਚ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੀ ਵਡਿਆਈ ਗੁਰੂ ਗਰੀਬ ਨਿਵਾਸ ਜੀ ਨੇ ਬਖਸ਼ੀ, ਆਪਣਾ ਸਾਥੀ ਰੱਖਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ, ਤੇ ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਨਾਮ ਦਾ ਜ਼ਿਕਰ ਭਾਈ ਮਰਦਾਨਾ ਜੀ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਕੈਸੀ ਅਭੇਦਤਾ ਬਖਸ਼ਿਸ਼ ਕੀਤੀ, ਕੈਸੀ ਵਡਿਆਈ ਦਿੱਤੀ, ਆਪ ਜਸ ਮਿਟੈ ਹੋਵੇ ਜਗ ਕੀਰਤ। ਉਹ ਜਿਹੜੀ ਨੀਵੀਂ ਤੇ ਭ੍ਰਿਸ਼ਟ ਕੁਲ ਸ਼ੈਤਾਨ ਦੀ ਸੋ ਪੂਜਕ ਜਮਾਤ ਕਹਿ ਕੇ ਬਦਨਾਮੀ ਪੱਲੇ ਪਈ ਹੋਈ ਸੀ ਇਸ ਮਰਾਸੀ ਕੁਲ ਦੇ, ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਹ ਸਾਰੀ ਬਦਨਾਮੀ ਹੀ ਮੇਟ ਦਿੱਤੀ। ਜਗਤ ਵਿੱਚ ਕੀਰਤੀ ਜਸ ਵਡਿਆਈ ਐਸੀ ਹੋਈ ਕਿ ਰਹਿੰਦੀ ਦੁਨੀਆਂ ਤੱਕ ਸਦਾ ਸਦਾ ਕਾਇਮ ਰਹੇਗੀ। ਅੱਜ ਵੀ ਬੇਅੰਤ ਹਨ ਗੁਰਮੁਖ ਪਿਆਰੇ ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀਏ ਜਿਹੜੇ ਇਸ ਦੁਨਿਆਵੀ ਜਾਤੀ ਨਾਲ ਤੁਅਲਕ ਰੱਖਦੇ ਨੇ, ਪਰ ਗੁਰੂ ਕੀ ਕਿਰਪਾ ਨਾਲ ਬੜੀ ਉਸਤਤ, ਬੜੀ ਉਹਨਾਂ ਦੀ ਸ਼ਲਾਘਾ, ਬਹੁਤ ਸਤਿਕਾਰ ਸਾਰੀ ਕੌਮ ਵੱਲੋਂ ਉਹਨਾਂ ਨੂੰ ਮਿਲਦਾ ਹੈ। ਇਹ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਆਪ ਜਸ ਮਿਟੈ, ਇਉਂ ਕੁਲਾਂ ਦੀ ਜਿਹੜੀ ਨਰਾਦਰੀ ਜੁੜੀ ਹੋਈ ਹੁੰਦੀ ਹੈ, ਕੁਲਾਂ ਦੀ ਕਿਸੇ ਨਾ ਕਿਸੇ ਗੱਲ ਤੋਂ ਬਦਨਾਮੀ ਹੁੰਦੀ ਹੈ, ਕੁਲ ਦੇ ਵਿੱਚ ਕਿਸੇ ਇੱਕ ਨਾਮ ਅਭਿਆਸੀ ਦੇ ਪੈਦਾ ਹੋ ਜਾਣ ਨਾਲ ਉਹ ਆਪਜਸ, ਉਹ ਨਰਾਦਰ, ਉਹ ਬਦਨਾਮੀ ਸਾਰੀ ਖਤਮ ਹੋ ਕੇ ਹੋਵੇ ਜੱਗ ਕੀਰਤ ਸੰਸਾਰ ਅੰਦਰ ਵਡਿਆਈ ਹੁੰਦੀ ਹੈ, ਕੀਰਤੀ ਹੁੰਦੀ ਹੈ, ਸੋਭਾ ਹੁੰਦੀ ਹੈ ਤੇ ਦਰਗਹਿ ਬੈਸਣ ਪਾਈ ਹੈ। ਉਸ ਇੱਕ ਨਾਮ ਸਿਮਰਨ ਦੇ ਸਦਕਾ ਕੁਲਾਂ ਜੋ ਹਨ ਉਹ ਵੀ ਦਰਗਾਹ ਵਿੱਚ ਬੈਠਣਾ ਪਾ ਲੈਂਦੀਆਂ ਨੇ। ਜਿਹੜੇ ਪਿੱਤਰ ਸਾਲਾਂ ਜਾਂ ਸਦੀਆਂ ਪਹਿਲਾਂ ਵੀ ਸਰੀਰ ਤਿਆਗ ਚੁੱਕੇ ਹੁੰਦੇ, ਨਰਕਾਂ ਵਿੱਚ ਦੁੱਖ ਭੋਗਦੇ ਨੇ, ਉਹਨਾਂ ਨੂੰ ਵੀ ਇੱਕ ਨਾਮ ਸਿਮਰਨ ਵਾਲੇ ਦੇ ਸਦਕਾ ਵਾਹਿਗੁਰੂ ਦੇ ਦਰ ਦਾ ਟਿਕਾਣਾ ਮਿਲ ਜਾਂਦਾ ਹੈ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ, ਕੁਲਾਂ ਵੀ ਉਧਰ ਜਾਂਦੀਆਂ ਨੇ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਪਿੱਤਰੀ ਹੋਏ ਉਧਾਰੋ, ਐਸਾ ਹੈ ਪਰਮੇਸ਼ਰ ਦਾ ਸਿਮਰਨ, ਜਿਸ ਦਾ ਸਿਮਰਨ ਕਰਨ ਦੇ ਨਾਲ ਸਾਰੇ ਜਿਹੜੇ ਪਾਪ ਹਨ ਉਹ ਨੱਠ ਜਾਂਦੇ, ਖਤਮ ਹੋ ਜਾਂਦੇ ਨੇ। ਪਿੱਤਰਾਂ ਦਾ ਵੀ ਉਧਾਰ, ਵੱਡਿਆਂ ਵਡੇਰਿਆਂ ਦਾ ਵੀ ਪਾਰ ਉਤਾਰਾ। ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ, ਕੁਟੰਬ ਤਰ ਗਿਆ, ਸੰਗੀ ਲੋਕ ਤਰ ਗਏ, ਕੁਲਾਂ ਸਾਰੀਆਂ ਤਰ ਗਈਆਂ, ਕੁਲਾਂ ਦਾ ਵੀ ਪਾਰ ਉਤਾਰਾ ਹੋਇਆ, ਵੱਡਿਆਂ ਵਡੇਰਿਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਉਹ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਟਿਕਾਣਾ ਪਾ ਲੈਂਦੇ ਨੇ। ਐਸਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ, ਐਸੀ ਸਮਰੱਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ ਕਿ ਵਾਹਿਗੁਰੂ ਦੇ ਨਾਮ ਸਿਮਰਨ ਸਦਕਾ ਜੋ ਮਨ ਚਿੱਤ ਇੱਕ ਆਰਾਧ ਦੇ, ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਮਨ ਚਿੱਤ ਨਾਲ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ, ਉਹਨਾਂ ਦੀ ਬਰਕਤ ਦੇ ਨਾਲ, ਉਹਨਾਂ ਦੀ ਉਸ ਬਰਕਤ ਨੂੰ ਅਸੰਖਾਂ ਕਰੋੜਾਂ ਲੋਕ ਖਾਂਦੇ ਭੋਗਦੇ ਪਹੁੰਚਦੇ ਹਨ, ਮੁੱਕਣ ਵਿੱਚ ਨਹੀਂ ਆਉਂਦੀ, ਅਸੰਖਾਂ ਦਾ ਹੀ ਉਧਾਰ ਹੋ ਜਾਂਦਾ ਹੈ। ਜਿਵੇਂ ਰਾਜਾ ਜਨਕ ਦਾ ਨਾਮ ਆਉਂਦਾ ਹੈ, ਭਗਤ ਵੱਡਾ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਵਾਰਤਾ ਸਾਰੀ ਬਲਵਾਨ ਸੋ ਬਿਆਨ ਕੀਤੀ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਐਸੀ ਉਦਾਸ ਬਿਰਤੀ ਮੋਹ ਮਾਇਆ ਵਿੱਚ ਰਹਿੰਦਿਆਂ, ਰਾਜ ਭਾਗ ਸੰਭਾਲਦਿਆਂ ਉਦਾਸ ਬਿਰਤੀ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਸੋ ਜੁੜੇ ਹੋਏ ਨੇ। ਧਰਮਰਾਜ ਦੀ ਕਚਹਿਰੀ ਜਾ ਕੇ ਸਾਰੇ ਨਰਕਾਂ ਵਿੱਚ ਜਿਹੜੇ ਜੀ ਪਏ ਦੁਖੀ ਵੇਖੇ ਸਨ, ਉਹਨਾਂ ਸਾਰਿਆਂ ਦਾ ਛੁਟਕਾਰਾ ਕਰਾ ਦਿੱਤਾ। ਹੁਕਮ ਕੀਤਾ ਸੀ ਧਰਮ ਰਾਏ ਨੂੰ, ਆਖਿਆਉਣ ਸਭਨਾਂ ਦੀ ਕਰ ਬੰਦ ਖਲਾਸੀ, ਐ ਜਿੰਨੇ ਵੀ ਨਰਕਾਂ ਵਿੱਚ ਪਏ ਦੁੱਖ ਭੋਗ ਰਹੇ ਨੇ ਸਾਰਿਆਂ ਦੀ ਬੰਦ ਖਲਾਸੀ ਕਰ, ਸਾਰਿਆਂ ਨੂੰ ਛੁਟਕਾਰਾ ਦੇ। ਬਿਨਾਂ ਕਰਿੰਦਾ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ, ਬੇਨਤੀ ਕਰਦਾ ਧਰਮ ਰਾਜਾ ਕਿ ਮੈਂ ਤਾਂ ਅਬਨਾਸੀ ਠਾਕੁਰ ਪਰਮੇਸ਼ਰ ਵਾਹਿਗੁਰੂ ਦਾ ਸੇਵਕ ਹਾਂ, ਇਹਨਾਂ ਨੂੰ ਨਰਕਾਂ ਦੀ ਕੈਦ ਚੋਂ ਆਜ਼ਾਦ ਕਰ ਸਕਣਾ ਮੇਰੇ ਵੱਸ ਦੀ ਗੱਲ ਨਹੀਂ, ਮੈਂ ਕੁਝ ਕਰ ਨਹੀਂ ਸਕਦਾ, ਫਿਰ ਕਿਵੇਂ ਨਿਕਲ ਸਕਣਗੇ। ਕਹਿਣ ਲੱਗਾ ਜੇ ਕੋਈ ਨਾਮ ਸਿਮਰਨ ਦਾ ਮਹੱਤਮ ਇਹਨਾਂ ਨੂੰ ਅਰਪਣ ਕਰੇ, ਤੇ ਨਾਮ ਸਿਮਰਨ ਇੱਕ ਘੜੀ ਦੇ ਨਾਮ ਸਿਮਰਨ ਸਦਕਾ ਸੋ ਜਿੰਨੇ ਵੀ ਪਾਪ ਮਿਟ ਸਕਦੇ ਨੇ ਓਨੇ ਪਾਪ ਮਿਟ ਕੇ ਓਨੇ ਜੀਵ ਨਰਕਾਂ ਚੋਂ ਨਿਕਲ ਸਕਦੇ ਨੇ। ਗਹਿਣੇ ਧਰਿਓਨ ਏਕ ਨਾਉ, ਇੱਕ ਘੜੀ ਮਾਤਰ ਪਰਮੇਸ਼ਰ ਦਾ ਨਾਮ ਸਿਮਰਨ ਦਾ ਜਿਹੜਾ ਫਲ ਸੀ ਉਹ ਅਰਪਣ ਕੀਤਾ, ਔਰ ਇਉਂ ਦੂਸਰੇ ਪਾਸੇ ਉਹਨਾਂ ਜੀਵਾਂ ਦੇ ਕੀਤੇ ਪਾਪਾਂ ਨੂੰ ਤੋਲਿਆ ਜਾਣ ਲੱਗਾ, ਪਾਸੰਗ ਪਾਪ ਨਾ ਪੁੱਜਣੀ, ਵਾਹਿਗੁਰੂ ਦੇ ਇੱਕ ਘੜੀ ਮਾਤਰ ਦੇ ਸਿਮਰਨ ਦੇ ਬਰਾਬਰ ਉਹਨਾਂ ਕਰੋੜਾਂ ਜੀਵਾਂ ਦੇ ਕੀਤੇ ਕਰੋੜਾਂ ਪਾਪਾਂ ਦਾ ਫਲ ਪਾਸਕੂ ਬਰਾਬਰ ਵੀ ਨਾ ਪਹੁੰਚ ਸਕਿਆ। ਇਉਂ ਕਹਿੰਦੇ ਨੇ ਨਰਕ ਖਾਲੀ ਕਰ ਦਿੱਤੇ ਸਨ, ਸਾਰਿਆਂ ਨੂੰ ਛੁਡਾ ਲਿਆ, ਮੁਕਤ ਜੁਗਤ ਨਾ ਵੈ ਕੀ ਦਾਸੀ। ਸੋ ਆਪ ਛੁੱਟੇ ਪਰਿਵਾਰ ਸਿਉ ਕੁਲਬੀ ਲਈ ਬਖਸ਼ਾਏ, ਪਰਿਵਾਰ ਸਮੇਤ ਗੁਰਮੁਖ ਪਿਆਰੇ ਆਪ ਛੁੱਟ ਜਾਂਦੇ ਨੇ, ਆਪਣੀਆਂ ਕੁਲਾਂ ਨੂੰ ਵੀ ਬਖਸ਼ਾ ਲੈਂਦੇ ਨੇ, ਕੁਲਾਂ ਦਾ ਪਾਰ ਉਤਾਰਾ ਕਰ ਲੈਂਦੇ ਨੇ। ਜਿਸ ਕੁਲ ਨੂੰ ਦੁਨੀਆਂ ਦੇ ਲੋਕ ਕਿਸੇ ਇੱਕ ਦੇ ਭੈੜੇ ਕੰਮ ਕਰਕੇ, ਇੱਕ ਦੇ ਪਾਪ ਕਰਕੇ ਬਦਨਾਮੀ ਨਾਲ ਤੱਕਦੇ ਨੇ, ਜਿਸ ਕੁਲ ਨੂੰ ਮਾੜਾ ਕਿਹਾ ਜਾਂਦਾ ਕਿ ਇਸ ਕੁਲ ਦੇ ਵਿੱਚ ਕਿਸੇ ਵੇਲੇ ਇਹ ਗਲਤ ਕੰਮ ਹੋਇਆ ਸੀ, ਉਸ ਕੁਲ ਨਾਲ ਬਦਨਾਮੀ ਜੁੜ ਚੁੱਕੀ ਹੁੰਦੀ ਹੈ। ਜੇ ਵਾਹਿਗੁਰੂ ਦੇ ਨਾਮ ਸਿਮਰਨ ਵਾਲਾ ਪੈਦਾ ਹੋ ਜਾਵੇ ਤਾਂ ਉਹ ਬਦਨਾਮੀ ਮਿਟ ਕੇ ਫਿਰ ਉਸ ਕੁਲ ਦੀ ਵਡਿਆਈ ਹੋਣ ਲੱਗ ਪੈਂਦੀ ਹੈ। ਜਿਸ ਮਨੁੱਖ ਦੇ ਪੱਲੇ ਬਦਨਾਮੀ ਪਈ ਹੋਈ ਹੋਵੇ, ਵਾਹਿਗੁਰੂ ਦੇ ਨਾਮ ਸਿਮਰਨ ਸਦਕਾ ਬਦਨਾਮੀ ਮਿਟ ਕੇ ਫਿਰ ਭਾਈ ਸੰਸਾਰ ਤੇ ਵਡਿਆਈ ਮਿਲਦੀ ਹੈ, ਉਸਤਤ ਹੁੰਦੀ ਹੈ, ਦਰਗਹਿ ਬੈਸਣ ਪਾਈ ਹੈ, ਦਰਗਾਹ ਵਿੱਚ ਜਾ ਕੇ ਟਿਕਾਣਾ ਮਿਲਦਾ ਹੈ, ਬੀਤ ਚੁੱਕੀਆਂ ਕੁਲਾਂ ਨੂੰ ਵੀ ਦਰਗਾਹ ਦਾ ਟਿਕਾਣਾ ਹਾਸਲ ਹੋ ਜਾਂਦਾ ਹੈ। ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਦੁਨੀਆਂ ਤੇ ਵੀ ਹਰ ਕੋਈ ਧੰਨ ਧੰਨ ਕਹਿੰਦਾ ਹੈ, ਔਰ ਵਾਹਿਗੁਰੂ ਦੇ ਦਰ ਤੇ ਵੀ ਮੁਖ ਉਜਲਾ ਹੁੰਦਾ ਹੈ। ਇਉਂ ਵਾਹਿਗੁਰੂ ਦੇ ਦਰਬਾਰ ਵਿੱਚ ਜੀਵ ਆਤਮਾ ਨੂੰ ਟਿਕਾਣਾ ਮਿਲ ਜਾਂਦਾ ਹੈ। ਐਸਾ ਵਾਹਿਗੁਰੂ ਦੇ ਨਾਮ ਸਿਮਰਨ ਦਾ ਮਹੱਤਮ ਹੈ। ਆਠ ਪਹਿਰ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦਾ ਸਦਕਾ ਜਮ ਕੀ ਤ੍ਰਾਸ, ਜਿਹੜੀ ਜਮਾਂ ਦੀ ਤ੍ਰਾਹ ਨਾ ਹੈ, ਜਮਾਂ ਦਾ ਜਿਹੜਾ ਡਰ ਹੈ, ਨਾਸ ਹੋਏ ਖਿਨ ਮਹਿ, ਉਹ ਖਿਨ ਮਾਤਰ ਵਿੱਚ ਹੀ ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਮਾਂ ਦੇ ਵਸ ਪੈ ਜਾਣ ਦਾ ਕੋਈ ਡਰ ਨਹੀਂ ਰਹਿ ਜਾਂਦਾ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਜ ਜਨਮ ਲੈਣਾ ਔਰ ਮਰਨਾ, ਜਮ ਕੀ ਤ੍ਰਾਸ, ਜੰਮਣ ਮਰਨ ਦੀ ਜਿਹੜੀ ਤ੍ਰਾਹਨਾ ਹੈ। ਸੋ ਇਹ ਜੰਮਣ ਮਰਨ ਦਾ ਡਰ ਵੀ ਤੇ ਜਮ ਦੂਤਾਂ ਦੇ ਵਸ ਪੈਣ ਦਾ ਡਰ ਜੋੜਾ ਹੈ, ਨਾਸ ਹੋਏ ਖਿੰਨ ਮਹਿ, ਇੱਕ ਖਿੰਨ ਮਾਤਰ ਵਿੱਚ, ਬਹੁਤ ਥੋੜੇ ਜੇ ਸਮੇਂ ਵਿੱਚ, ਪਲਕ ਝਪਕਣ ਤੋਂ ਵੀ ਥੋੜੇ ਸਮੇਂ ਦੇ ਵਿੱਚ ਉਹ ਸਾਰਾ ਡਰ ਖਤਮ ਹੋ ਜਾਂਦਾ ਹੈ। ਸੁਖ ਆਨੰਦ ਸੇਤੀ ਘਰ ਜਾਈਐ। ਸੁਖ ਅਤੇ ਆਨੰਦ ਦੇ ਸਮੇਤ ਵਾਹਿਗੁਰੂ ਦੇ ਸਰੂਪ ਰੂਪੀ ਘਰ ਵਿੱਚ ਚਲੇ ਜਾਈਦਾ, ਪਹੁੰਚ ਜਾਈਦਾ ਹੈ। ਸੁਖ ਆਨੰਦ ਸੇਤੀ ਘਰ, ਵਾਹਿਗੁਰੂ ਦਾ ਉਹ ਸਰੂਪ ਰੂਪੀ ਘਰ ਜਿਸ ਵਿੱਚ ਸਦਾ ਸੁਖ ਹਨ ਤੇ ਸਦਾ ਆਨੰਦ ਹਨ। ਜੋ ਸੁਖ ਆਨੰਦ ਦੇ ਸਮੇਤ ਵਾਹਿਗੁਰੂ ਦਾ ਮਿਲਾਪ ਰੂਪੀ ਘਰ ਹੈ, ਸੱਚਖੰਡ ਰੂਪੀ, ਉਹਦੇ ਵਿੱਚ ਪਹੁੰਚ ਜਾਈਦਾ ਹੈ। ਜਿਸ ਘਰ ਬਾਰੇ ਭਗਤ ਰਵਿਦਾਸ ਜੀ ਫੁਰਮਾਨ ਕਰਦੇ ਨੇ, ਬੇਗਮਪੁਰਾ ਸਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਆਪ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਜਿੱਥੇ ਸਦਾ ਖੈਰ ਹੈ, ਜਿੱਥੇ ਸਦਾ ਸੁਖ ਹੈ, ਜਿੱਥੇ ਸਦਾ ਆਨੰਦ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋਗ ਹਰ ਗੁਰ ਨਾਨਕ ਕਉ ਦੀਐ, ਬੇਅੰਤ ਖੁਸ਼ੀਆਂ ਹਨ। ਰਤੀ ਮਾਤਰ ਵੀ ਦੁਜੈਗੀ ਨਹੀਂ, ਰਤੀ ਮਾਤਰ ਵੀ ਸੋਗ ਨਹੀਂ, ਦ੍ਵੈਤ ਭਾਵਨਾ ਨਹੀਂ। ਉਹ ਵਾਹਿਗੁਰੂ ਦਾ ਸਰੂਪ ਰੂਪੀ ਘਰ ਆਪ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਐਸੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਵਾਹਿਗੁਰੂ ਦੇ ਨਾਮ ਸਿਮਰਨ ਸਦਕਾ ਹੋ ਜਾਂਦੀ ਹੈ, ਪਹੁੰਚ ਹੋ ਜਾਂਦੀ ਹੈ, ਰਸਾਈ ਹੋ ਜਾਂਦੀ ਹੈ ਉਸ ਅਸਥਾਨ ਦੇ ਉੱਪਰ, ਨਹੀਂ ਕੋਈ ਜੰਮਣ ਮਰਨ ਦਾ ਡਰ ਫੇਰ ਰਹਿ ਜਾਂਦਾ। ਜਾ ਤੇ ਘਾਲ ਨਾ ਬਿਰਥੀ ਜਾਈਐ। ਐਸਾ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ, ਜਿਸ ਕੋਲੋਂ ਕਿਸੇ ਦੀ ਵੀ ਘਾਲ ਵਿਅਰਥ ਨਹੀਂ ਜਾਂਦੀ। ਐਸਾ ਹੈ ਵਾਹਿਗੁਰੂ ਦਾ ਨਾਮ, ਜਿਸ ਦੇ ਸਿਮਰਨ ਸਦਕਾ ਘਾਲਣਾ ਕਮਾਈ ਬੇਅਰਥ ਨਹੀਂ ਜਾਂਦੀ, ਖਾਲੀ ਫਜ਼ੂਲ ਨਹੀਂ ਜਾਂਦੀ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੈ ਕਾਲੇ। ਵਾਹਿਗੁਰੂ ਦਾ ਸੁਭਾਅ ਹੀ ਪਤਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰ ਲੈਣ ਵਾਲਾ। ਤਿਲ ਮਾਤਰ ਵੀ ਜੇ ਕਿਸੇ ਨੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਹੈ, ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਹੈ, ਇਸ ਤਿਲ ਮਾਤਰ ਵੀ ਕੀਤੀ ਹੋਈ ਸੇਵਾ ਸਿਮਰਨ ਦੀ ਅਧਿਆਤਮਿਕ ਕਮਾਈ ਨੂੰ ਅਕਾਲ ਪੁਰਖ ਬੇਅਰਥ ਨਹੀਂ ਜਾਣ ਦਿੰਦਾ, ਕਿਸੇ ਦੀ ਕਮਾਈ ਫਜ਼ੂਲ ਨਹੀਂ ਕਰਦਾ। ਕਈ ਵਾਰ ਸਾਡੇ ਪ੍ਰਚਾਰਕ ਕਹਿ ਦਿੰਦੇ ਨੇ, ਜੇ ਗੁਰਦੁਆਰੇ ਆਏ, ਸੰਗਤ ਵਿੱਚ ਬੈਠੇ, ਕਥਾ ਕੀਰਤਨ ਸੁਣਿਆ, ਸੁਣ ਕੇ ਘਰਾਂ ਨੂੰ ਚਲੇ ਗਏ, ਜੇ ਕਮਾਈ ਨਾ ਕੀਤੀ, ਗੁਰ ਸ਼ਬਦ ਨੂੰ ਵਿਚਾਰਿਆ ਨਾ, ਤਾਂ ਕੱਖ ਫਾਇਦਾ ਨਹੀਂ। ਨਹੀਂ ਭਾਈ, ਐਸੀ ਗੱਲ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ, ਪੂਰਨ ਪ੍ਰਾਪਤੀ, ਗੁਰੂ ਕੀ ਪੂਰੀ ਪੂਰੀ ਕਿਰਪਾ ਤਾਂ ਗੁਰ ਸ਼ਬਦ ਨੂੰ ਵਿਚਾਰਨ ਦੇ ਨਾਲ ਹੀ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਹੈ ਨਾ ਕਿ ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਸੁਣਿਆ ਥਾਏ ਉਹਨਾਂ ਦਾ ਪੈਂਦਾ ਹੈ ਜਿਹੜੇ ਗੁਰੂ ਕੀ ਆਗਿਆ ਨੂੰ ਸ਼ਰਧਾ ਭਾਵਨਾ ਨਾਲ ਸੱਚੀ ਜਾਣ ਕੇ ਸਤ ਬਚਨ ਕਹਿ ਕੇ ਮੰਨ ਲੈਂਦੇ ਨੇ। ਇਹ ਵੀ ਫੁਰਮਾਨ ਹੈ ਕਿ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸਬਦ ਨਾ ਕਰੇ ਵਿਚਾਰ, ਸਿਰਫ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਪਾਰ ਉਤਾਰਾ ਨਹੀਂ, ਜਿੰਨਾ ਚਿਰ ਗੁਰੂ ਕੇ ਉਪਦੇਸ਼ ਦੀ ਵਿਚਾਰ ਨਹੀਂ ਕੀਤੀ। ਸੱਚ ਹੈ ਗੁਰੂ ਉਪਦੇਸ਼ ਦੀ ਵਿਚਾਰ ਕਰਨੀ, ਗੁਰੂ ਕਾ ਬਚਨ ਮੰਨਣਾ ਅਤਿਅੰਤ ਜ਼ਰੂਰੀ ਹੈ ਪਾਰ ਉਤਾਰੇ ਲਈ, ਪਰ ਇਹ ਕਹਿਣਾ ਕਿ ਕੋਈ ਫਾਇਦਾ ਨਹੀਂ, ਇਹ ਵੀ ਗੱਲ ਗਲਤ ਹੈ। ਜਿੰਨੀ ਕੁ ਘਾਲ ਕਮਾਈ ਕਿਸੇ ਨੇ ਕੀਤੀ, ਓਨਾ ਕੁ ਫਲ ਵਾਹਿਗੁਰੂ ਜ਼ਰੂਰ ਬਰ ਜ਼ਰੂਰ ਬਖਸ਼ਿਸ਼ ਕਰਦਾ ਹੈ। ਪੂਰਨ ਪ੍ਰਾਪਤੀ ਵਾਸਤੇ ਹੁਕਮ ਮੰਨਣਾ ਅਤਿਅੰਤ ਲਾਜ਼ਮੀ ਹੈ, ਜ਼ਰੂਰੀ ਹੈ। ਜ਼ਰੂਰ ਪਰ ਜ਼ਰੂਰ ਗੁਰੂ ਕੇ ਹੁਕਮ ਤੇ ਚੱਲਣਾ ਗੁਰਸਿੱਖ ਦਾ ਫਰਜ਼ ਬਣ ਆਉਂਦਾ ਹੈ, ਪਰ ਇਹ ਨਾ ਕਦੇ ਕਹੀਏ ਕਿ ਸੰਗਤ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਪ੍ਰਭ ਘਾਲਿਆ ਕਿਸੇ ਕਾ, ਇੱਕ ਤਿਲ ਨਾ ਗਵਾਈ, ਹੋਰ ਗੁਰਵਾਕ ਹੈ ਗੁਰਬਾਣੀ ਵਿੱਚ। ਕਿਸੇ ਦਾ ਵੀ ਘਾਲਿਆ ਹੋਇਆ, ਇੱਕ ਤਿਲ ਮਾਤਰ ਵੀ ਵਾਹਿਗੁਰੂ ਗਵਾਉਂਦਾ ਨਹੀਂ, ਵਿਅਰਥ ਨਹੀਂ ਜਾਣ ਦਿੰਦਾ। ਸ਼ੁਭ ਕਰਮ ਦਾ ਫਲ, ਸੇਵਾ ਦਾ ਫਲ, ਸਿਮਰਨ ਭਗਤੀ ਦਾ ਫਲ ਵਾਹਿਗੁਰੂ ਜ਼ਰੂਰ ਬਰ ਜ਼ਰੂਰ ਬਖਸ਼ਿਸ਼ ਕਰਦਾ ਹੈ। ਇਉਂ ਭਾਈ ਉਹ ਵਾਹਿਗੁਰੂ ਕਿਸੇ ਦੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ। ਜਿਹੜੀ ਕੀਤੀ ਹੋਈ ਘਾਲ ਕਦੇ ਵਿਅਰਥ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ, ਸ੍ਰੇਸ਼ਟ ਉੱਤਮ ਫਲ ਬਖਸ਼ਿਸ਼ ਕਰਨ ਤੋਂ ਬਿਨਾਂ ਨਹੀਂ ਨਾ ਜਾਂਦੀ ਜਿਸ ਪਰਮੇਸ਼ਰ ਤੋਂ। ਆਠ ਪਹਿਰ ਸਿਮਰਹੁ ਪ੍ਰਭ ਆਪਣਾ, ਉਹ ਵਾਹਿਗੁਰੂ ਪ੍ਰਭ ਵਿਆਪਕ ਰੂਪ ਜੋ ਸਦਾ ਆਪਣਾ ਹੈ, ਉਸ ਪਰਮੇਸ਼ਰ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਅੱਠੇ ਪੈਰ ਸਿਮਰੋ, ਸਦਾ ਯਾਦ ਰੱਖੋ, ਸਦਾ ਯਾਦ ਕਰੋ, ਸਦਾ ਉਸਦੇ ਨਾਮ ਦਾ ਸਿਮਰਨ ਕਰੋ। ਆਠ ਪਹਿਰ ਸਾ ਲਾਹੇ ਸਿਰਜਣਹਾਰ, ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰਹ। ਸਿਰਜਣਹਾਰ ਨੂੰ ਐ ਪ੍ਰੇਮੀ ਜਿਹਨੂੰ ਅੱਠੇ ਪੈਰ ਧਿਆਉਣਾ ਕਰੋ, ਬੇਨਤੀਆਂ ਕਰੋ, ਮਹਾਰਾਜ ਤੇਰੀਆਂ ਦਾਤਾਂ ਸਦਕਾ ਮੈਂ ਜਿਉਂਦਾ ਹਾਂ, ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ਾਂ ਕਰੋ। ਇਉਂ ਹਰ ਵਕਤ ਵਾਹਿਗੁਰੂ ਦਾ ਸਿਮਰਨ ਕਰੀਏ। ਔਰ ਹਜ਼ੂਰ ਫਰਮਾਉਂਦੇ ਨੇ, ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ, ਅੱਠੇ ਪਹਿਰ ਹਰ ਵਕਤ ਤਿਸ ਪਰਮੇਸ਼ਰ ਦਾ ਸਿਮਰਨ ਕਰੋ। ਮਨ ਤਨ ਸਦਾ ਧਿਆਈ ਹੈ, ਮਨ ਕਰਕੇ ਵੀ ਔਰ ਤਨ ਕਰਕੇ ਵੀ ਸਦਾ ਧਿਆਈਏ ਅਕਾਲ ਪੁਰਖ ਨੂੰ, ਸਦਾ ਉਸਦਾ ਧਿਆਨ ਹਿਰਦੇ ਵਿੱਚ ਵਸਾਈਏ। ਮਨ ਕਰਕੇ ਵੀ ਧਿਆਈਏ, ਮਨ ਵਿੱਚ ਵੀ ਪਰਮੇਸ਼ਰ ਦਾ ਨਾਮ ਵਸਾਈਏ, ਤਨ ਕਰਕੇ ਗੁਰੂ ਕੀ ਸੰਗਤ ਵਿੱਚ ਆ ਕੇ ਰਸਨਾ ਨਾਲ ਵੀ ਪਰਮੇਸ਼ਰ ਦਾ ਨਾਮ ਜਪੀਏ। ਇਉਂ ਪ੍ਰੇਮੀ ਜਦੋਂ ਮਨ ਤਨ ਕਰਕੇ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਈਏ, ਸਦਾ ਉਸਦੀ ਆਰਾਧਨਾ ਕਰੀਏ, ਸਦਾ ਉਸਦਾ ਸਿਮਰਨ ਕਰੀਏ। ਰਹਾਓ ਵਿਸਰਾਮ ਉਪਰੰਤ ਹਜ਼ੂਰ ਫਰਮਾਉਂਦੇ ਨੇ, ਤਿਸ ਪਰਮੇਸ਼ਰ ਦੇ ਅੱਗੇ ਸਾਨੂੰ ਅਰਦਾਸ ਬੇਨਤੀ ਕਰਨ ਦੀ ਜਾਚ ਦੱਸਦੇ ਨੇ, ਕਿਉਂਕਿ ਜਿਸ ਪਰਮੇਸ਼ਰ ਨੂੰ ਧਿਆਉਣਾ ਹੈ, ਜਿਸ ਦੀ ਆਰਾਧਨਾ ਕਰਨੀ ਹੈ, ਜਿਸ ਦਾ ਨਾਮ ਸਿਮਰਨ ਕਰਨਾ ਹੈ, ਜਿਸ ਦੇ ਗੁਣ ਗਾਇਨ ਕਰਨੇ ਨੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨਾ ਵੀ ਗੁਰਸਿੱਖ ਦਾ ਪਰਮ ਫਰਜ਼ ਬਣ ਆਉਂਦਾ ਹੈ। ਵਿਦਵਾਨ ਜਨਾਂ ਦਾ ਕਥਨ ਹੈ, ਪ੍ਰਯਾਸ ਅਰਦਾਸ, ਪ੍ਰਯਾਸ ਯਤਨ, ਯਤਨ ਹੈ ਸੰਸਾਰ ਸਾਗਰ ਤੋਂ ਪਾਰ ਉਤਾਰੇ ਦਾ, ਲੋਕ ਪ੍ਰਲੋਕ ਦੇ ਸੁਖਾਂ ਦੀ ਪ੍ਰਾਪਤੀ ਦਾ, ਕਿ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਪ੍ਰਯਾਸ ਹੈ। ਤੇ ਪ੍ਰਯਾਸ ਉਪਰੰਤ ਅਰਦਾਸ ਬਹੁਤ ਜ਼ਰੂਰੀ ਹੈ। ਅਰਦਾਸ ਗੁਰੂ ਕੇ ਚਰਨਾਂ ਵਿੱਚ ਕਰਨੀ, ਹੰਗਤਾ ਸਹਿਤ ਨਹੀਂ ਕਿ ਇਹ ਵਾਹਿਗੁਰੂ ਮੈਂ ਸਿਮਰਨ ਕੀਤਾ, ਮੈਂ ਬਾਣੀ ਪੜ੍ਹੀ, ਮੈਂ ਸੇਵਾ ਕੀਤੀ, ਮੇਰਾ ਬਣਦਾ ਹੱਕ ਅਦਾ ਕਰ, ਮੇਰਾ ਜਿਹੜਾ ਸੋ ਇਹ ਸੇਵਾ ਸਿਮਰਨ ਦਾ ਫਲ ਹੈ ਮੈਨੂੰ ਦੇ, ਨਹੀਂ ਇਉਂ ਨਹੀਂ, ਦਾਅਵੇ ਨਾਲ ਨਹੀਂ, ਬਲਕਿ ਨਿਮਰਤਾ ਦੇ ਸਹਿਤ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ, ਆਪ ਕਰਾਈ, ਆਪ ਹੀ ਕਿਰਪਾ ਕਰਕੇ ਆਪਣੇ ਦਰ ਪ੍ਰਵਾਨ ਕਰਤੇ, ਫਿਰ ਮੇਰੇ ਤੇ ਮਿਹਰ ਕਰੋ, ਬਖਸ਼ਿਸ਼ ਕਰੋ। ਐਸੀ ਅਰਦਾਸ ਬੇਨਤੀ ਗੁਰੂ ਕੇ ਚਰਨਾਂ ਵਿੱਚ ਕਰੀਏ। ਮੋਹੇ ਸਰਨ ਦੀਨ ਦੁੱਖ ਭੰਜਨ, ਹੇ ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲੇ, ਦੀਨ ਜਿਹੜਾ ਲਾਚਾਰ ਹੋਵੇ, ਜਿਹੜਾ ਇੱਛਾ ਔਰ ਭੈ ਸੰਯੁਕਤ ਹੋਵੇ, ਉਸਨੂੰ ਦੀਨ ਕਿਹਾ ਜਾਂਦਾ ਹੈ। ਇੱਛਾ ਹੈ ਪਰ ਡਰ ਵੀ ਹੈ ਮਨ ਅੰਦਰ, ਸੋ ਕੋਈ ਭਾਵਨਾ ਤਾਂ ਹੈ ਪਰ ਲਾਚਾਰ ਵੀ ਹੈ, ਬੇਵਸੀ ਦੀ ਹਾਲਤ ਹੈ, ਉਹ ਦੀਨ ਹੈ। ਮਹਾਰਾਜ ਮੈਂ ਐਸਾ ਦੀਨ ਹਾਂ। ਐਸੇ ਐਸੇ ਦੀਨਾਂ ਦੇ ਦੁੱਖਾਂ ਨੂੰ ਆਪ ਜੀ ਭੰਨਣ ਵਾਲੇ ਹੋ, ਨਾਸ ਕਰ ਦੇਣ ਵਾਲੇ ਹੋ, ਖੇ ਦੁੱਖ ਭੰਜਨ ਰੂਪ ਅਕਾਲ ਪੁਰਖ ਵਾਹਿਗੁਰੂ, ਮੋਹੇ ਸਰਨ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਸਰਨੀ ਆਇਓ ਨਾਥ ਨਿਧਾਨ, ਹੇ ਸਾਰਿਆਂ ਦੇ ਮਾਲਕ, ਸਾਰਿਆਂ ਦੇ ਖਜ਼ਾਨਾ ਰੂਪ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਸ਼ਰਨ ਵਿੱਚ ਆਇਆ ਅਰਦਾਸ ਬੇਨਤੀ ਕਰਦਾ ਹਾਂ, ਤੂੰ ਦੇਹੇ ਸੋਈ ਪ੍ਰਭ ਪਾਈਐ, ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ, ਜੋ ਤੁਸੀਂ ਦਿੰਦੇ ਹੋ, ਜੋ ਤੁਸੀਂ ਬਖਸ਼ਿਸ਼ ਕਰਦੇ ਹੋ, ਉਹੋ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ, ਉਹੋ ਕੁਝ ਹੀ ਪਾਉਂਦੇ ਹਾਂ। ਤੇਰੇ ਹੁਕਮ ਬਿਨਾਂ, ਤੇਰੇ ਦੇਣ ਬਿਨਾਂ ਕੁਝ ਸਾਨੂੰ ਮਿਲ ਨਹੀਂ ਸਕਦਾ, ਪ੍ਰਾਪਤ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੈ। ਕਿਸੇ ਵਸਤੂ ਨੂੰ ਪ੍ਰਾਪਤ ਕਰ ਸਕਣਾ ਜੇ ਮਨੁੱਖ ਦੇ ਹੱਥ ਵਸ ਹੋਵੇ ਤਾਂ ਫਿਰ ਤਾਂ ਸਭ ਕੁਝ ਹੀ ਲੈ ਲਵੇ, ਫਿਰ ਤਾਂ ਕਿਸੇ ਚੀਜ਼ ਦੀ ਕੋਈ ਘਾਟ ਕੋਈ ਕਮੀ ਜ਼ਿੰਦਗੀ ਵਿੱਚ ਰਹੇ ਹੀ ਨਾ। ਨਹੀਂ, ਇਸ ਜੀਵ ਦੇ ਵਸ ਵਿੱਚ ਨਹੀਂ, ਸਭ ਕੁਛ ਵਸ ਜਿਸ ਹੈ ਸੋ ਪ੍ਰਭੂ ਅਸਾੜਾ, ਜਿਸ ਦੇ ਵਸ ਵਿੱਚ ਸਭ ਕੁਝ ਹੈ ਉਹ ਸਾਡਾ ਪ੍ਰਭੂ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ, ਸਭ ਕੁਝ ਤੁਸੀਂ ਪਰਮੇਸ਼ਰ ਦੇ ਹੱਥ ਵਿੱਚ ਹੈ। ਮਹਾਰਾਜ ਅਸੀਂ ਆਪੋ ਕੁਝ ਨਹੀਂ ਕਰ ਸਕਦੇ, ਨਾ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ, ਨਾ ਦੇ ਸਕਦੇ ਹਾਂ, ਨਾ ਮਾਣ ਸਕਦੇ ਹਾਂ, ਨਾ ਹੰਢਾ ਸਕਦੇ ਹਾਂ। ਜੋ ਤੂੰ ਦੇਹ ਸੋਈ ਪ੍ਰਭ ਪਾਈ ਹੈ, ਤੁਸੀਂ ਜੋ ਦਿੰਦੇ ਹੋ ਉਹ ਹੀ ਅਸੀਂ ਪ੍ਰਾਪਤ ਕਰਦੇ ਹਾਂ। ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕ ਹੈ ਜਿਉ ਭਾਵੈ ਤਿਵੈ ਬਖਸ਼ ਜੋ ਤੁਸੀਂ ਸਾਨੂੰ ਬਖਸ਼ਿਸ਼ ਕਰਦੇ ਹੋ ਉਹ ਆਪਾਂ ਪ੍ਰਾਪਤ ਕਰਦੇ ਹਾਂ ਮਹਾਰਾਜ ਤੂੰ ਦੇਹ ਸੋਈ ਪ੍ਰਭ ਪਾਈ ਹੈ ਜੇ ਤੁਸੀਂ ਕਿਰਪਾ ਕਰਕੇ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਦੇ ਹੋ ਆਪ ਹੀ ਕਿਰਪਾ ਕਰਕੇ ਆਪਣੇ ਆਰਾਧਨ ਦੀ ਸਮਤ ਬਖਸ਼ੋ ਸੇਵਾ ਦੇ ਪੁਰਸ਼ਾਰਥ ਉੱਤਮ ਬਲ ਬਖਸ਼ੋ ਤਾਂ ਮਹਾਰਾਜ ਤਾਂ ਹੀ ਆਪਾਂ ਪ੍ਰਾਪਤ ਕਰ ਸਕੀਏ ਜੋ ਦਿੰਦੇ ਹੋ ਉਹ ਹੀ ਪਾਉਂਦੇ ਹਾਂ ਉਹ ਹੀ ਪ੍ਰਾਪਤ ਕਰਦੇ ਹਾਂ ਚਰਨ ਕਮਲ ਨਾਨਕ ਰੰਗ ਰਾਤੇ ਹੇ ਅਕਾਲ ਪੁਰਖ ਵਾਹਿਗੁਰੂ ਹੇ ਸਤਿਗੁਰੂ ਜੀ ਅਸੀਂ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਦੀ ਬਖਸ਼ਿਸ਼ ਦੇ ਸਦਕਾ ਆਪ ਜੀ ਦੇ ਚਰਨ ਕਮਲਾਂ ਦੀ ਪ੍ਰੇਮ ਰੰਗਣ ਵਿੱਚ ਰੰਗੇ ਹੋਏ ਹਾਂ ਚਰਨ ਜੋ ਪੂਜਨੀਕ ਹੋ ਆਪ ਜੀ ਕਮਲ ਨਿਰਲੇਪ ਹੋ ਮਹਾਰਾਜ ਆਪ ਜੀ ਦੇ ਰੰਗ ਆਨੰਦ ਵਿੱਚ ਆਪ ਜੀ ਦੇ ਰੰਗ ਪ੍ਰੇਮ ਵਿੱਚ ਰਤੇ ਹੋਏ ਹਾਂ ਆਪ ਜੀ ਦੇ ਚਰਨਾ ਕਮਲਾਂ ਦੀ ਪ੍ਰੀਤ ਦੀ ਰੰਗਣ ਵਿੱਚ ਰੰਗੇ ਹੋਏ ਹਾਂ ਹਰ ਦਾਸ ਹੈ ਪੈਜ ਰਖਾਈ ਹੈ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਸਾਡੀ ਦਾਸਾਂ ਦੀ ਆਪ ਹੀ ਪੈਜ ਰੱਖੋ ਮਹਾਰਾਜ ਆਪ ਬਖਸ਼ਿਸ਼ ਕਰੋ ਆਪ ਲਾਜ ਰੱਖੋ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਪੁਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਲੋਕ ਪਰਲੋਕ ਵਿੱਚ ਆਪਣੇ ਦਾਸ ਦੀ ਆਪ ਹੀ ਕਿਰਪਾ ਕਰਕੇ ਪੈਜ ਰੱਖ ਲਵੋ ਹਰ ਦਾਸ ਹੈ ਪੈਜ ਰਖਾਈ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਤੁਸੀਂ ਦਾਸਾਂ ਦੇ ਪੈਜ ਰਖਾਈ ਹੈ ਰੱਖਦੇ ਆਏ ਹੋ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਜੁਗਾਂ ਜੁਗਾਂਤਰਾਂ ਤੋਂ ਜਿਹੜੇ ਭਗਤ ਪੈਦਾ ਕੀਤੇ ਨੇ ਉਹਨਾਂ ਦੀ ਪੈਜ ਆਪ ਜੀ ਸਦਾ ਰੱਖਦੇ ਆਏ ਹੋ ਸਦਾ ਉਹਨਾਂ ਦੀ ਇੱਜ਼ਤ ਪਤ ਨੂੰ ਆਪ ਰੱਖਦੇ ਆਏ ਰਖਵਾਲੀ ਕਰਦੇ ਆਏ ਹੋ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਆਪਣੇ ਭਗਤਾਂ ਦੀ ਸਦਾ ਹੀ ਰੱਖਦਾ ਹੈ ਹੁਣ ਤੋਂ ਨਹੀਂ ਇਹ ਕੋਈ ਨਵਾਂ ਕੰਮ ਨਹੀਂ ਸ਼ੁਰੂ ਕੀਤਾ ਬਲਕਿ ਧੁਰ ਤੋਂ ਹੀ ਤੂੰ ਆਪਣੇ ਭਗਤਾਂ ਦੀ ਪੈਜ ਪ੍ਰਤੱਗਿਆ ਨੂੰ ਇੱਜ਼ਤ ਪਤ ਨੂੰ ਰੱਖਦਾ ਆਇਆ ਹੈ ਪ੍ਰਹਿਲਾਦ ਜਨ ਤੁਧ ਰਾਖ ਲੇ ਹਰ ਜੀਉ ਹਰਨਾਕ ਸਮਾਰ ਪਚਾਇਆ ਪ੍ਰਹਿਲਾਦ ਜੋ ਤੁਹਾਡਾ ਜਨ ਸੀ ਤੁਹਾਡਾ ਭਗਤ ਸੀ ਉਸ ਦੀ ਰੱਖਿਆ ਕੀਤੀ ਉਹਦੀ ਵਡਿਆਈ ਇੱਜ਼ਤ ਪਤ ਰੱਖੀ ਤੇ ਉਹਨੂੰ ਦੁੱਖ ਦੇਣ ਵਾਲੇ ਉਹਦੇ ਪ੍ਰਾਣਾਂ ਦੇ ਵੈਰੀ ਬਣ ਚੁੱਕੇ ਹਰਨਾਕਸ ਨੂੰ ਮਾਰ ਪਚਾਇਆ ਮਾਰ ਖੁਆਰ ਕੀਤਾ ਖਾਤਮਾ ਕਰ ਦਿੱਤਾ ਦੁਸ਼ਟ ਆਤਮਾ ਦਾ ਤੇ ਆਪਣੇ ਪੈਜ ਭਗਤ ਦੀ ਪੈਜ ਰੱਖ ਲਈ ਪਰ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਇਹ ਪ੍ਰਤੀਤ ਇਹ ਭਰੋਸਾ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ ਮਨਮੁਖਤਾ ਭਰਮਾਂ ਵਿੱਚ ਭੁਲਾਏ ਹੋਏ ਬੇਮੁਖੀ ਹੋਏ ਫਿਰਦੇ ਨੇ ਦਰ ਦਰ ਤੇ ਭਰਮ ਦੇ ਭਟਕਦੇ ਫਿਰਦੇ ਨੇ ਮਹਾਰਾਜ ਆਪ ਜੀ ਨੇ ਆਪਣੇ ਗੁਰਮੁਖਾਂ ਨੂੰ ਪ੍ਰਤੀਤ ਬਖਸ਼ਿਸ਼ ਕੀਤੀ ਹੈ ਇਉਂ ਆਪ ਜੀ ਪੈਜ ਸਦਾ ਸਦਾ ਰੱਖਦੇ ਆਏ ਹੋ ਹੁਣ ਵੀ ਰੱਖ ਰਹੇ ਹੋ ਅਗਾਂਹ ਵੀ ਰੱਖਦੇ ਰਹੋਗੇ ਮੇਰੀ ਵੀ ਬੇਨਤੀ ਹੈ ਕਿ ਮੈਂ ਆਪ ਜੀ ਦਾ ਦਾਸ ਹਾਂ ਚਰਨ ਕਮਲਾਂ ਦੀ ਰੰਗਣ ਵਿੱਚ ਰੰਗਿਆ ਹਾਂ ਦਾਸਾਂ ਦੀ ਪੈਜ ਆਪ ਕਿਰਪਾ ਕਰਕੇ ਰੱਖ ਲਵੋ ਲੋਕ ਪਰਲੋਕ ਵਿੱਚ ਇੱਜ਼ਤ ਪੱਤ ਰੱਖੋ ਗੋਜਰੀ ਮਹੱਲਾ ਪੰਜਵਾ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਗੋਜਰੀ ਰਾਗ ਦੇ ਅਗਲੇ ਸ਼ਬਦ ਵਿੱਚ ਫੁਰਮਾਉਂਦੇ ਨੇ ਰਹਾਉ ਦੀ ਪੰਗਤੀ ਮਨ ਮੇਰੇ ਚਰਨ ਕਮਲ ਸੰਗਰਾਜ ਮਨ ਪ੍ਰਤੀ ਸਿੱਖਿਆ ਮੇਰੇ ਮਨ ਚਰਨ ਕਮਲਾਂ ਦੇ ਨਾਲ ਰਚ ਮਿਚ ਜਾ ਇਹ ਕਮਿਕ ਹੋ ਗੁਰੂ ਕੇ ਚਰਨਾਂ ਨਾਲ ਆਪਣੇ ਹਿਰਦੇ ਵਿੱਚ ਵਸਾ ਕੈਸਾ ਹੈ ਮੇਰਾ ਵਾਹਿਗੁਰੂ ਬਿਸਵੰ ਭਰ ਜੀਅਨ ਕੋ ਦਾਤਾ ਬਿਸਵੰ ਭਰ ਬਿਸਵ ਜਿਹੜਾ ਸੰਸਾਰ ਹੈ ਭਰ ਸਾਰੇ ਸੰਸਾਰ ਨੂੰ ਭਰਨ ਵਾਲਾ ਹੈ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਬਿਸਵ ਸਾਰਿਆਂ ਨੂੰ ਵੀ ਭਰਨ ਵਾਲਾ ਹੈ ਸਾਰਿਆਂ ਨੂੰ ਰੋਜੀ ਰੋਟੀ ਦੀ ਦਾਤ ਦਿੰਦਾ ਹੈ ਕਿੱਡਾ ਵੱਡਾ ਸੰਸਾਰ ਇਹ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ ਹੈ ਸਾਰਾ ਵਿਸ਼ਵ ਤੇ ਸਾਰੇ ਵਿਸ਼ਵ ਨੂੰ ਹੀ ਰੋਜੀ ਰੋਟੀ ਦੇ ਰਿਹਾ ਤੇ ਵਿਸ਼ਵ ਵਿੱਚ ਵੀ ਕੇਵਲ ਮਨੁੱਖਾਂ ਇਨਸਾਨਾਂ ਨੂੰ ਹੀ ਨਹੀਂ ਬਲਕਿ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਪਸ਼ੂ ਪੰਛੀ ਔਰ ਇਸੇ ਤਰ੍ਹਾਂ ਜਲ ਦੇ ਜੀਵ ਹੋਰ ਛੋਟੇ ਮੋਟੇ ਤੁਛ ਜੀਵ ਗਿਣਤੀ ਹੀ ਕੋਈ ਨਹੀਂ ਸਾਰਿਆਂ ਦਾ ਭਰਨ ਪੋਖਣ ਕਰਦਾ ਹੈ ਸਾਰਿਆਂ ਦੇ ਪੇਟ ਨੂੰ ਭਰਦਾ ਹੈ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਬਿਸਵੰ ਭਰ ਸਾਰੇ ਵਿਸ਼ਵ ਨੂੰ ਭਰਨ ਵਾਲਾ ਸਾਰੇ ਜੀਵਾਂ ਨੂੰ ਰੋਜੀ ਰੋਟੀ ਦੀ ਦਾਤ ਦੇ ਰਿਹਾ ਹੈ ਜੀਨ ਕੋ ਦਾਤਾ ਸਾਰੇ ਜੀਵਾਂ ਦਾ ਦਾਤਾ ਹੈ ਧਰਮ ਅਰਥ ਕਾਮ ਮੋਖ ਚਾਰੇ ਮਹਾਨ ਦਾਤਾ ਆਪ ਹੀ ਕਿਰਪਾ ਕਰਕੇ ਦੇਣ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਸੋ ਧਰਮ ਦੀ ਪ੍ਰਭਕਤਾ ਧਨ ਦੌਲਤ ਕਾਮਨਾਵਾਂ ਦੀ ਪੂਰਤੀ ਮੁਕਤੀ ਚਾਰ ਪਦਾਰਥ ਜਿਹੜੇ ਪ੍ਰਮੁੱਖ ਕਹੇ ਨੇ ਇਹਨਾਂ ਸਾਰਿਆਂ ਜੀਵਾਂ ਦਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਭਗਤ ਭਰੇ ਭੰਡਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਤਿਸ ਦੀ ਭਗਤੀ ਦੇ ਭੰਡਾਰ ਭਰੇ ਪਏ ਨੇ, ਲਬਾ ਲਬ ਭਰੇ ਨੇ, ਸਾਰੇ ਜੀਵਾਂ ਨੂੰ ਦੇ ਰਿਹਾ ਹੈ। ਸਾਰੇ ਸੰਸਾਰ ਦੀ ਪਾਲਣਾ ਕਰਦਾ ਹੈ, ਪਰ ਤੋਟ ਨਹੀਂ ਆਉਂਦੀ, ਕਮੀ ਨਹੀਂ ਆਉਂਦੀ, ਘਾਟਾ ਨਹੀਂ ਆਉਂਦਾ। ਭਗਤੀ ਸਰੂਪ ਪਰਮੇਸ਼ਰ ਦੇ ਭੰਡਾਰ ਜੋ ਹਨ ਹਰ ਵਕਤ ਭਰੇ ਹੋਏ ਨੇ। ਐਸਾ ਵਾਹਿਗੁਰੂ ਰੋਖ ਰੁਹਾਨਗੀ ਰੋਜੀ ਨਾ ਟਾਰੇ, ਕਿਸੇ ਦੀ ਰੋਜੀ ਟਾਲਦਾ ਨਹੀਂ, ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਤੇ ਫਿਰ ਸਾਰਿਆਂ ਨੂੰ ਪਾਲਦਿਆਂ ਹੋਇਆਂ ਵੀ ਖਜ਼ਾਨਿਆਂ ਵਿੱਚ ਕਮੀ ਨਹੀਂ ਆਉਂਦੀ। ਔਰ ਆਤਮਿਕ ਤੌਰ ਤੇ ਭਗਤ ਭਰੇ ਭੰਡਾਰ, ਉਸ ਵਾਹਿਗੁਰੂ ਦੀ ਭਗਤੀ ਦੇ ਭੰਡਾਰ ਜੋ ਹਨ ਉਹ ਭਰੇ ਹੋਏ ਨੇ। ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦੇ ਭੰਡਾਰੇ ਸਦਾ ਭਰੇ ਰਹਿੰਦੇ ਨੇ, ਉਹਨਾਂ ਨੂੰ ਕੋਈ ਊਣ ਨਹੀਂ, ਕੋਈ ਕਮੀ ਨਹੀਂ। ਹਜ਼ੂਰ ਫੁਰਮਾਨ ਕਰਦੇ ਹਨ, ਊਣ ਨਾ ਕਤਹੂੰ ਬਾਤਾ, ਕਿਸੇ ਗੱਲੋਂ ਵੀ ਉਹ ਗੁਰਮੁਖ ਪਿਆਰੇ ਊਣੇ ਨਹੀਂ ਰਹਿੰਦੇ। ਰਿਧੀਆਂ ਸਿੱਧੀਆਂ ਨੌ ਨਿਧੀਆਂ ਸਾਰੀਆਂ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਹਜ਼ੂਰ ਫੁਰਮਾਨ ਕਰਦੇ ਹਨ ਕਿ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਜੋ ਵਾਹਿਗੁਰੂ ਨੂੰ ਸਦਾ ਹਿਰਦੇ ਵਿੱਚ ਵਸਾਉਂਦੇ ਨੇ, ਸਦਾ ਤਿਸ ਦੀ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਨੌ ਨਿਧੀਆਂ ਔਰ ਅਠਾਰਾਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨਿਧੀਆਂ ਰਿਧੀਆਂ ਸਿੱਧੀਆਂ ਜਿਨ੍ਹਾਂ ਦੇ ਪਿੱਛੇ ਲੱਗੀਆਂ ਫਿਰਨ, ਜਿਨ੍ਹਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣ, ਉਹਨਾਂ ਨੂੰ ਫਿਰ ਪਤਾ ਕਿਸੇ ਪਦਾਰਥ ਦੀ ਕਮੀ ਕਿੱਥੋਂ ਆਉਣੀ ਹੈ, ਕਿਵੇਂ ਤੋਟ ਆ ਸਕਦੀ ਹੈ। ਸਦਾ ਹੀ ਭੰਡਾਰੇ ਉਹਨਾਂ ਦੇ ਭਰੇ ਰਹਿੰਦੇ ਨੇ ਜੋ ਵਾਹਿਗੁਰੂ ਦੀ ਭਗਤੀ ਵਿੱਚ ਜੁੜੇ ਨੇ। ਵਾਹਿਗੁਰੂ ਦੇ ਆਪਣੇ ਦਰ ਤੇ ਭਗਤੀ ਦੇ ਭੰਡਾਰੇ ਭਰੇ ਪਏ ਨੇ। ਮਤਾ ਕੋਈ ਸੋਚੇ ਕਿ ਇੰਨੇ ਜ਼ਿਆਦਾ ਵਾਹਿਗੁਰੂ ਦੇ ਭਗਤ ਤੇ ਭਗਤੀ ਕਰਦਿਆਂ ਕਰਦਿਆਂ ਉਹ ਨਾਮ ਸਿਮਰਨ ਦੇ ਭੰਡਾਰੇ ਕੁਝ ਘਟਦੇ ਹੋਣਗੇ, ਕੁਝ ਖਤਮ ਹੋ ਜਾਣਗੇ। ਨਹੀਂ ਭਾਈ, ਜਿੰਨੀ ਵੀ ਕੋਈ ਵਾਹਿਗੁਰੂ ਦੀ ਭਗਤੀ ਕਰਦਾ ਹੈ, ਹੋਰ ਉਸਦੇ ਖਜ਼ਾਨੇ ਲਬਾ ਲਬ ਭਰੇ ਹਨ। ਸਾਰਿਆਂ ਨੂੰ ਜਿਹੜੇ ਸ਼ਰਧਾ ਭਾਵਨਾ ਮਨ ਅੰਦਰ ਰੱਖਣ, ਸਾਰਿਆਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ੀ ਹੀ ਜਾਂਦਾ ਹੈ। ਨਾਮ ਸਿਮਰਨ ਦੇ ਪ੍ਰਤਾਪ ਨਾਲ ਬਰਕਤਾਂ ਹੀ ਬਰਕਤਾਂ ਬਖਸ਼ੀ ਜਾਂਦਾ ਹੈ। ਐਸੇ ਉਹਦੇ ਖਜ਼ਾਨੇ ਅਤੁੱਟ ਹਨ, ਭੰਡਾਰੇ ਭਰੇ ਪਏ ਹਨ। ਜਾ ਕੀ ਸੇਵਾ ਨਿਫਲ ਨਾ ਹੋਵਤ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਕੀਤੀ ਸੇਵਾ ਨਿਫਲ ਨਹੀਂ ਹੁੰਦੀ, ਨਿਫਲ ਨਿਸ਼ਫਲ ਨਹੀਂ ਹੁੰਦੀ, ਵਿਅਰਥ ਨਹੀਂ ਜਾਂਦੀ। ਫਿਰ ਉਹੀ ਖਿਆਲ ਆਇਆ ਕਿ ਨਹੀਂ ਖਾਲੀ ਜਾਂਦੀ ਪਰਮੇਸ਼ਰ ਦੇ ਦਰ ਦੀ ਕੀਤੀ ਸੇਵਾ। ਹਾਂ, ਵਾਹਿਗੁਰੂ ਦੇ ਦਰ ਤੋਂ ਬਿਨਾਂ ਦਰ ਦਰ ਦੀ ਜੇ ਸੇਵਾ ਕਰੀਏ ਉਹ ਜ਼ਰੂਰ ਖਾਲੀ ਜਾਂਦੀ ਹੈ। ਜੀਵ ਕਰਦਿਆਂ ਹੋਇਆਂ ਵੀ ਖਾਲੀ ਰਹਿ ਜਾਂਦਾ ਹੈ। ਤਾਂ ਹੀ ਤਾਂ ਸਤਿਗੁਰਾਂ ਨੇ ਸਿੱਖਿਆ ਦਿੱਤੀ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨਹੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਭਾਈ, ਵਾਹਿਗੁਰੂ ਦੀ ਸੇਵਾ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦੇ ਪ੍ਰਤੱਖ ਦਰ ਕਰ, ਗੁਰੂ ਘਰ ਦੀ ਸੇਵਾ ਕਰੋ, ਕੋਈ ਦੂਜੀ ਸੇਵਾ ਨਾ ਕਰੋ। ਮੜੀਆਂ ਮਸਾਣਾਂ ਦੀ ਪੂਜਾ, ਪੀਰਾਂ ਫਕੀਰਾਂ ਦੀ ਅਰਾਧਨਾ, ਦੇਵੀ ਦੇਵਤਿਆਂ ਦੀ ਪੂਜਾ, ਇਹੋ ਜਿਹੀ ਕੋਈ ਹੋਰ ਜਿਹੜੀ ਵਿਅਰਥ ਵਾਲੀ ਸੇਵਾ ਹੈ ਉਹ ਨਾ ਕਰੋ। ਹਰ ਕੀ ਸੇਵਾ ਤੇ ਮਨਹੋਂ ਚਿੰਦਿਆ ਫਲ ਪਾਈ ਹੈ। ਵਾਹਿਗੁਰੂ ਦੇ ਦਰ ਦੀ ਸੇਵਾ ਕੀਤੇ ਜਾਣ ਤੋਂ, ਪਰਮੇਸ਼ਰ ਦਾ ਸਿਮਰਨ ਕੀਤੇ ਜਾਣ ਤੋਂ ਮਨ ਚਿਤਵਿਆ ਫਲ ਪਾ ਲਈਦਾ, ਪ੍ਰਾਪਤ ਹੁੰਦਾ ਹੈ। ਪਰ ਦੂਜੀ ਸੇਵਾ ਜਨਮ ਬਿਰਥਾ ਜਾਏਗੀ, ਦੂਜੀ ਕੋਈ ਹੋਰ ਸੇਵਾ ਕਰਨ ਦੇ ਨਾਲ ਜਨਮ ਵਿਅਰਥ ਚਲਿਆ ਜਾਂਦਾ ਹੈ, ਕਿਸੇ ਅਰਥ ਨਹੀਂ ਉਹ ਸੇਵਾ ਰਹਿ ਜਾਂਦੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜਾ ਸੁੰਦਰ ਫਰਮਾਨ ਕਰਦੇ ਨੇ, ਜੋ ਜੁਗ ਤੈ ਕਰ ਹੈ ਤਪੱਸਾ, ਕਛ ਤੋਹੇ ਪ੍ਰਸੰਦ ਨਾ ਪਾਹਨ ਪੈ ਹੈ, ਹਾਥ ਉਠਾਏ ਭਲੇ ਬਿਦ ਸੋ ਜੜ, ਤੋਹੇ ਕਛੂ ਬਰਦਾਨ ਨਾ ਦੈ ਹੈ। ਭਾਵੇਂ ਪੂਰਾ ਇੱਕ ਯੁੱਗ ਤੂੰ ਤਪੱਸਿਆ ਕਰੀ ਚੱਲ ਖਾਂ ਪੱਥਰ ਦੀ, ਕਿਸੇ ਮੜੀ ਦੀ, ਕਿਸੇ ਕਬਰ ਦੀ, ਜਾਂ ਕਿਸੇ ਪੱਥਰ ਦੀ ਬਣੀ ਹੋਈ ਮੂਰਤੀ ਦੀ, ਪੂਰਾ ਯੁੱਗ ਭਾਵੇਂ ਸੇਵਾ ਕਰੀ ਚੱਲ, ਉਸ ਪੱਥਰ ਨੇ, ਉਸ ਇੱਟਾਂ ਦੀ ਬੜੀ ਮਣੀ ਨੇ, ਉਸ ਮੂਰਤ ਨੇ ਤੇਰੇ ਤੇ ਪ੍ਰਸੰਨ ਨਹੀਂ ਹੋਣਾ, ਖੁਸ਼ ਨਹੀਂ ਹੋਣਾ, ਨਿਫਲ ਹੈ ਸੇਵਾ, ਵਿਅਰਥ ਹੈ। ਫਿਰ ਹਾਥ ਉਠਾਏ ਭਲੀ ਬਿਦ ਸੋ ਜੜ, ਐ ਜੜ ਰੂਪ ਮੂਰਖ ਮਨੁੱਖਾ, ਉਹ ਜੜ ਵਸਤੂ ਜਿਹੜਾ ਪੱਥਰ ਹੈ ਜਾਂ ਜਿਹੜੀ ਕਬਰ ਹੈ, ਉਹ ਆਪਣਾ ਹੱਥ ਉਠਾ ਕੇ ਚੰਗੇ ਤਰੀਕੇ ਦੇ ਨਾਲ ਤੋਹੇ ਕਛੂ ਵਰਦਾਨ ਨਾ ਦੇ ਹੈ, ਤੈਨੂੰ ਕੁਝ ਵਰਦਾਨ ਨਹੀਂ ਦੇ ਸਕਦਾ, ਪੱਥਰ ਬੋਲ ਕੇ ਕੀ ਵਾਰ ਦੇਵੇਗਾ, ਇੱਟਾਂ ਦੀ ਬੜੀ ਬਣੀ ਹੋਈ ਮੜੀ ਜੋ ਹੈ, ਜੋ ਕਬਰ ਹੈ, ਉਹ ਭਲਾ ਕੀ ਵਰਦਾਨ ਦੇਵੇਗੀ, ਕੀ ਬਖਸ਼ਿਸ਼ ਕਰ ਸਕੇਗੀ, ਕੁਝ ਵੀ ਨਹੀਂ ਤੈਨੂੰ ਦੇ ਸਕਣਾ, ਕਾਤੋਂ ਤੂੰ ਉਹਦੇ ਪਿੱਛੇ ਲੱਗਾ ਹੋਇਆ ਹੈ। ਕੌਣ ਭਰੋਸ ਭਇਓ ਤਿਹ ਕੋ ਕਹੋ, ਦਸਖਾਂ ਭਲਾ ਤੈਨੂੰ ਇਹਨਾਂ ਦਾ ਕੀ ਭਰੋਸਾ ਬਣ ਗਿਆ, ਕੀ ਐਵੇਂ ਝੂਠਾ ਵਿਸ਼ਵਾਸ ਤੂੰ ਆਪਣੇ ਮਨ ਵਿੱਚ ਇਹਨਾਂ ਦਾ ਲਾਈ ਬੈਠਾ ਹੈ, ਭੀਰ ਪਰ ਇਹਨਾਂ ਆਨ ਬਚਾ ਹੈ,
ਕਿਤੇ ਭੀੜ ਪੈ ਜਾਵੇ, ਬਿਪਤਾ ਪੈ ਜਾਵੇ, ਮੁਸੀਬਤ ਪੈ ਜਾਵੇ, ਉਹ ਮੜੀ ਨੇ ਪਹੁੰਚ ਕੇ ਤੈਨੂੰ ਬਚਾ ਤਾਂ ਨਹੀਂ ਨਾ ਲੈਣਾ। ਜਾਂ ਜਿਸ ਪੱਥਰ ਦੀ ਪੂਜਾ ਕਰਦਾ ਹੈ ਕਿ ਉਹ ਪੱਥਰ ਉੱਥੇ ਪਹੁੰਚੇਗਾ ਜਿੱਥੇ ਤੈਨੂੰ ਕੋਈ ਮੁਸ਼ਕਲ ਬਣੇ, ਨਹੀਂ ਕਿਸੇ ਨੇ ਬਚਾ ਸਕਣਾ। ਤਾਂ ਹੀ ਕੋ ਪੂਜ ਪ੍ਰਭੂ ਕਰਕੇ ਜਿਹ ਪੂਜਤ ਹੀ ਅਗੋਗ ਕਟੈ ਹੈ। ਉਸ ਪਰਮੇਸ਼ਰ ਨੂੰ ਮਾਲਕ ਸਮਝ ਕੇ ਪੂਜ, ਜਿਸ ਦੀ ਪੂਜਾ ਕੀਤਿਆਂ ਸਾਰੇ ਦੇ ਸਾਰੇ ਪਾਪ ਕੱਟੇ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਜੋ ਸਰਬ ਵਿਆਪਕ ਹੈ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਉਸਨੂੰ ਆਰਾਧੀਏ ਮਿੱਤਰ ਬਣ ਕੇ ਉੱਥੇ ਸਹਾਇਤਾ ਕਰਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ, ਉਹਦੀ ਸੇਵਾ ਵਿਅਰਥ ਨਹੀਂ ਜਾਂਦੀ। ਆ ਜਿਹੜੇ ਬਾਕੀ ਹਨ ਤਰ੍ਹਾਂ ਤਰ੍ਹਾਂ ਦੇ ਮੜੀਆਂ ਮਸਾਣਾ ਔਰ ਕਬਰਾਂ ਇਤਿਆਦਿਕ, ਇਹਨਾਂ ਦੀ ਸੇਵਾ ਦਾ ਫਲ ਹੀ ਕੋਈ ਨਹੀਂ, ਬਿਲਕੁਲ ਹੀ ਵਿਅਰਥ ਹੈ, ਬਿਲਕੁਲ ਹੀ ਬੇਫਜ਼ੂਲ ਹੈ। ਮਹਾਰਾਜ ਕਹਿੰਦੇ ਨੇ ਗੁਰਬਾਣੀ ਵਿੱਚ, ਦੇਵੀ ਦੇਵਾ ਪੂਜੀ ਹੈ ਭਾਈ, ਕਿਆ ਮੰਗੋ ਕਿਆ ਦੇਹ। ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੋ, ਕੀ ਇਹਨਾਂ ਕੋਲੋਂ ਮੰਗਦੇ ਨੇ ਤੇ ਕੀ ਇਹ ਦੇਣ ਜੋਗੇ ਨੇ, ਕੀ ਦੇ ਦੇਣਗੇ। ਪਾਹਨ ਨੀਰ ਪਖਾਲੀ ਹੈ ਭਾਈ, ਜਲ ਮਹਿਬੂਬਾ ਹੈ ਤੇ। ਜੇ ਪੱਥਰ ਨੂੰ ਪਾਣੀ ਵਿੱਚ ਰੱਖੀਏ ਉਹ ਆਪ ਡੁੱਬ ਜਾਂਦਾ ਹੈ, ਉਹ ਜਾ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ, ਆਪ ਡੁੱਬਣ ਵਾਲਾ ਤੁਹਾਨੂੰ ਕਿੱਥੋਂ ਬਚਾ ਲਵੇਗਾ। ਇਸ ਲਈ ਉਹਨਾਂ ਦੀ ਸੇਵਾ ਵਿਅਰਥ ਹੈ, ਕਿਸੇ ਲੇਖੇ ਦੇ ਵਿੱਚ ਨਹੀਂ। ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਜਿਸ ਦੀ ਸੇਵਾ ਕੀਤੀ ਜਾਣ ਤੋਂ ਫਿਰ ਵਾਹਿਗੁਰੂ ਦੇ ਦਰ ਤੇ ਲੇਖਾ ਮੰਗਿਆ ਜਾਣਾ ਹੈ, ਉਹ ਸੇਵਾ ਫਿਰ ਔਖਿਆਂ ਕਰਨ ਵਾਲੀ ਦੁਖਦਾਈ ਹੀ ਹੋਈ ਨਾ, ਵਿਅਰਥ ਹੀ ਗਈ। ਬੜੀ ਸੇਵਾ ਕੀਤੀ, ਬੜੀ ਆਰਾਧਨਾ ਕੀਤੀ, ਪਰ ਫਿਰ ਧਰਮਰਾਜ ਦੀ ਕਚਹਿਰੀ ਜਾ ਪੇਸ਼ ਹੋਣਾ ਪਿਆ ਤੇ ਪੁੰਨਾ ਪਾਪਾਂ ਦਾ ਹਿਸਾਬ ਤਾਂ ਫਿਰ ਮੰਗਿਆ ਗਿਆ, ਫਿਰ ਨਰਕ ਭੋਗਣੇ ਪਏ, ਫਿਰ 84 ਦੇ ਗੇੜੇ ਵਿੱਚ ਪੈਣਾ ਪਿਆ। ਉਹ ਸੇਵਾ ਕੀਤੀ ਦਾ ਫਾਇਦਾ ਕੀ ਹੋਇਆ? ਮਹਾਰਾਜ ਕਹਿੰਦੇ ਨੇ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਜਿਤ ਲੇਖਾ ਮੰਗੈ ਨਾ ਕੋਈ। ਸੇਵਾ ਕਰੋ ਅਕਾਲ ਪੁਰਖ ਵਾਹਿਗੁਰੂ ਦੀ, ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੀ, ਜਿਨ੍ਹਾਂ ਦਾ ਦਰਸ਼ਨ ਹੀ ਸ੍ਰੇਸ਼ਟ ਫਲ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਜਿਨ੍ਹਾਂ ਦੀ ਸੇਵਾ ਕੀਤੀਆਂ ਫਿਰ ਕੋਈ ਲੇਖਾ ਨਹੀਂ ਮੰਗਦਾ। ਮੇਰਾ ਵਾਹਿਗੁਰੂ ਐਸਾ ਹੈ, ਮੇਰੇ ਸਤਿਗੁਰੂ ਗਰੀਬ ਨਿਵਾਸ ਜੀ ਐਸੇ ਹਨ, ਜਾ ਕੀ ਸੇਵਾ ਨਿਫਲ ਨਾ ਹੋਵਤ। ਜਿਨ੍ਹਾਂ ਦੀ ਕੀਤੀ ਹੋਈ ਸੇਵਾ ਕਦੇ ਨਿਫਲ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ, ਵਿਅਰਥ ਨਹੀਂ ਹੁੰਦੀ। ਗੁਰੂ ਕੀ ਕੀਤੀ ਹੋਈ ਸੇਵਾ ਖਿਨ ਮਹਿ ਕਰੇ ਉਧਾਰ, ਖਿਨ ਮਾਤਰ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀਵ ਦਾ ਉਧਾਰ ਕਰ ਦਿੰਦਾ ਹੈ, ਪਾਰ ਉਤਾਰਾ ਕਰ ਦਿੰਦਾ ਹੈ, ਖਿਨ ਮਾਤਰ ਵਿੱਚ ਹੀ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ। ਗੁਰੂ ਗਰੀਬ ਨਿਵਾਜ ਪਰਮੇਸ਼ਰ ਦਾ ਪ੍ਰਤੱਖ ਸਰੂਪ ਪਲਕ ਝਪਕਣ ਦੇ ਸਮੇਂ ਮਾਤਰ ਹੀ ਜੀਵਾਂ ਦਾ ਉਧਾਰ ਕਰ ਦਿੰਦੇ ਨੇ, ਪਾਰ ਉਤਾਰਾ ਕਰ ਦਿੰਦੇ ਨੇ, ਨਹੀਂ ਸੇਵਾ ਕੀਤੀ ਹੋਈ ਕਦੇ ਖਾਲੀ ਜਾਂਦੀ। ਮਨ ਮੇਰੇ ਚਰਨ ਕਮਲ ਸੰਗ ਰਾਚ, ਹੇ ਮੇਰੇ ਮਨਾ, ਐ ਮੇਰੇ ਪਿਆਰੇ, ਐ ਜੀਵ, ਵਾਹਿਗੁਰੂ ਦੇ ਚਰਨ ਕਮਲਾਂ ਨਾਲ ਰਾਚ ਮਿਚ ਜਾ। ਚਰਨ ਜੋ ਸ਼ਬਦ ਰੂਪੀ ਹਨ, ਨਾਮ ਰੂਪੀ ਹਨ, ਕਮਲ ਜੋ ਮੋਹ ਮਾਇਆ ਤੋਂ ਨਿਰਲੇਪ ਹਨ, ਐਸੇ ਚਰਨ ਕਮਲਾਂ ਦੇ ਨਾਲ ਰਚ, ਉਹਨਾਂ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ, ਉਹਨਾਂ ਨਾਲ ਇੱਕ ਮਿਕ ਹੋ। ਸਗਲ ਜੀਵ ਜਾਕਉ ਆਰਾਧ ਹੈ, ਸਾਰੇ ਦੇ ਸਾਰੇ ਜੀਵ ਜਿਸ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ, ਜਿਸ ਕੋਲੋਂ ਸਭ ਮੰਗਦੇ ਨੇ, ਜਿਸ ਦੇ ਅੱਗੇ ਸਾਰੇ ਨਿਉਂਦੇ ਨੇ, ਤਾਹੂ ਕਹੋ ਤੂੰ ਜਾਚ, ਤਾਹੂ ਕਹੋ, ਉਸੇ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਹੀ ਤੂੰ ਜਾਚ, ਤੂੰ ਵੀ ਮੰਗਣਾ ਕਰ, ਮੰਗ ਤੂੰ ਉਸੇ ਵਾਹਿਗੁਰੂ ਕੋਲੋਂ ਜਿਸ ਦੀ ਸਾਰੀ ਆਰਾਧਨਾ ਕਰਦੇ ਹਨ, ਹੋਰ ਕਿਸੇ ਕੋਲੋਂ ਮੰਗਣ ਦੀ ਕੋਈ ਲੋੜ ਨਹੀਂ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚੰਦਿਆ ਪਾਈ ਹੈ, ਜੇ ਦੂਜੇ ਪਾਸ ਮੰਗੀ ਹੈ ਤਾਂ ਲਾਜ ਮਰਾਈ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਇਹ ਪ੍ਰੇਰਣਾ ਦੇ ਰਹੇ ਨੇ, ਇੱਕੋ ਇੱਕ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਦਾ ਹੀ ਆਰਾਧਨ ਕਰੀਏ, ਉਸ ਦੀ ਸੇਵਾ ਕਰੀਏ, ਉਹਦਾ ਸਿਮਰਨ ਕਰੀਏ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਹੀ ਆਪਣੇ ਹਿਰਦੇ ਅੰਦਰ ਧਾਰਨ ਕਰੀਏ, ਉਸ ਦਾਤੇ ਜੋ ਸਾਰਿਆਂ ਜੀਆਂ ਦਾ ਸਾਂਝਾ ਇੱਕੋ ਦਾਤਾ ਹੈ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ, ਜੋ ਸਾਰਿਆਂ ਜੀਵਾਂ ਦਾ ਦਾਤਾ ਹੈ ਨਾ, ਉਸ ਇੱਕੋ ਇੱਕ ਦਾਤੇ ਅਕਾਲ ਪੁਰਖ ਵਾਹਿਗੁਰੂ ਕੋਲੋਂ ਹੀ ਮੰਗੀਏ, ਜਿਸ ਕੋਲੋਂ ਮੰਗਿਆ ਮਨ ਚਿਤਵਿਆ ਪਦਾਰਥ ਮਿਲ ਜਾਂਦਾ ਹੈ, ਮਨ ਦੀਆਂ ਕਾਮਨਾਵਾਂ ਸੰਪੂਰਨ ਹੁੰਦੀਆਂ ਨੇ, ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਮਨ ਇੱਛਤ ਫਲ ਦੀ ਪ੍ਰਾਪਤੀ ਹੁੰਦੀ ਹੈ, ਉਸ ਵਾਹਿਗੁਰੂ ਕੋਲੋਂ ਮੰਗੀਏ। ਪਰ ਜੇ ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗੀਏ, ਜੇ ਦੂਜੇ ਪਾਸੋਂ ਮੰਗੀਏ, ਜੇ ਦੂਸਰੇ ਪਾਸੋਂ ਮੰਗੀਏ ਕਿਸੇ ਹੋਰ ਕੋਲੋਂ, ਤਾਂ ਲਾਜ ਮਰਾਈਆ ਸ਼ਰਮ ਵਿੱਚ ਹੀ ਮਰਨਾ ਪੈਂਦਾ ਹੈ, ਮਿਲਦਾ ਕੁਝ ਨਹੀਂ, ਸ਼ਰਮਿੰਦਗੀ ਹੀ ਧਾਰਨ ਕਰਨੀ ਪੈਂਦੀ ਹੈ, ਸ਼ਰਮਿੰਦਗੀ ਲੱਜਾਂ ਉਠਾਉਣੀ ਪੈਂਦੀ ਹੈ। ਜਾਂ ਇਉਂ ਕਹੀਏ ਕਿ ਸ਼ਰਮ ਵਿੱਚ ਮਰ ਜਾਈਏ ਜੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗੀਏ ਤਾਂ, ਕਿਉਂਕਿ ਸਾਰਿਆਂ ਤੋਂ ਵੱਡੇ ਨੂੰ ਛੱਡ ਕੇ ਤੇ ਛੋਟਿਆਂ ਛੋਟਿਆਂ ਦੇ ਪਿੱਛੇ ਤੁਰੇ ਫਿਰਨਾ ਸ਼ਰਮਿੰਦਗੀ ਵਾਲੀ ਬਾਤ ਹੀ ਤਾਂ ਹੈ। ਮਰ ਜਾਈਏ ਸ਼ਰਮ ਵਿੱਚ ਕਿਸੇ ਹੋਰ ਕੋਲੋਂ ਮੰਗਦਿਆਂ ਹੋਇਆਂ। ਭਗਤ ਕਬੀਰ ਜੀ ਕਹਿੰਦੇ ਨੇ, ਰੇ ਜੀ ਨਲੱਜ ਲਾਜ ਤੋਂ ਹੀ ਨਾਹੀ, ਬੇਸ਼ਰਮ ਜੀਵ ਤੈਨੂੰ ਸ਼ਰਮ ਨਹੀਂ ਆਉਂਦੀ, ਲੱਜਾ ਨਹੀਂ ਆਉਂਦੀ, ਹਰ ਤਜ ਕਤ ਕਾਹੂ ਕਹਿ ਜਾਹੀ, ਵਾਹਿਗੁਰੂ ਨੂੰ ਛੱਡ ਕੇ ਕਾਹਦੇ ਲਈ ਹੋਰਨਾਂ ਦੇ ਕੋਲ ਜਾਂਦਾ ਹੈ, ਕਿਉਂ ਦਰ ਦਰ ਤੇ ਭਰਮਦਾ ਭਟਕਦਾ ਫਿਰਦਾ ਹੈ। ਕਹਿੰਦੇ ਨੇ, ਜਾਗੋ ਠਾਕੁਰ ਉੱਚਾ ਹੋਹੀ, ਸੋ ਜਨ ਪਰ ਕਰ ਜਾਤ ਨਾ ਸੋਹੀ। ਜਿਹਦਾ ਮਾਲਕ ਸਭ ਨਾਲੋਂ ਉੱਚਾ ਹੋਵੇ, ਸਰਬ ਸ਼੍ਰੋਮਣੀ ਹੋਵੇ, ਸਭ ਨਾਲੋਂ ਵੱਡਾ ਹੋਵੇ, ਉਹ ਮਨੁੱਖ ਕਿਸੇ ਹੋਰ ਪਰਾਏ ਘਰਾਂ ਵਿੱਚ ਜਾਂਦਾ, ਹੋਰਨਾਂ ਕੋਲੋਂ ਮੰਗਦਾ, ਸੋਭਾ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ। ਫਿਰ ਕਿਹਾ ਹੈ, ਕਮਲਾ ਚਰਨ ਸਰਨ ਹੈ ਜਾ ਕੇ, ਕਹੋ ਜਨ ਕਾ ਨਾਹੀ ਕਰ ਤਾਕੈ। ਸੰਸਾਰ ਦੀ ਕੁੱਲ ਮਾਇਆ ਜਿਸ ਪਰਮੇਸ਼ਰ ਨੇ ਪੈਦਾ ਕੀਤੀ ਹੈ ਤੇ ਜਿਹਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੀ ਹੈ, ਐ ਜਨ ਐ ਮਨੁੱਖ ਦੱਸ ਖਾਂ ਭਲਾ ਉਸ ਵਾਹਿਗੁਰੂ ਦੇ ਘਰ ਕੀ ਨਹੀਂ। ਵਾਹਿਗੁਰੂ ਦਾ ਪ੍ਰਤੱਖ ਸਰੂਪ ਜੋ ਸਤਿਗੁਰੂ ਜੀ ਹਨ, ਕੀ ਨਹੀਂ ਹੈ ਸਤਿਗੁਰਾਂ ਦੇ ਘਰ ਵਿੱਚ, ਕੀ ਕੁਝ ਇੱਥੋਂ ਭਲਾ ਪ੍ਰਾਪਤ ਨਹੀਂ ਹੋ ਸਕਦਾ। ਕਾਹਤੋਂ ਗੁਰੂ ਕਾ ਦਰ ਛੱਡ ਕੇ ਹੋਰਨਾਂ ਦਰਾਂ ਤੇ ਮੰਗਣ ਦੀ ਐਵੇਂ ਭੈੜੀ ਖਾਹਿਸ਼ ਆਪਣੇ ਮਨ ਵਿੱਚ ਰੱਖੀ ਬੈਠਾ ਹੈ, ਕਿਉਂ ਦਰ ਦਰ ਤੇ ਭਰਮਦਾ ਭਟਕਦਾ ਫਿਰਦਾ ਹੈ। ਮੰਗ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ, ਜਿਨ੍ਹਾਂ ਦੇ ਕੋਲੋਂ ਮੰਗਿਆ ਮਨ ਇੱਛਤ ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਦੀ ਤਰਜ਼ ਉੱਪਰ ਗੁਰਬਾਣੀ ਦੇ ਉਪਦੇਸ਼ ਦੀ ਵਿਆਖਿਆ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਮੰਗੀਏ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ। ਕਹਿੰਦੇ ਹਨ, ਹੋਸ਼ਾ ਸਾਹ ਨਾ ਕੀਜੀ ਫਿਰ ਪਛੋਤਾਈ ਹੈ। ਭਾਈ, ਜੇ ਕਿਸੇ ਹੋਸ਼ੇ ਸ਼ਾਹੂਕਾਰ ਦੇ ਕੋਲ ਚਲੇ ਜਾਈਏ ਨਾ, ਪਛਚਾਤਾਪ ਹੀ ਕਰਨਾ ਪੈਂਦਾ। ਉਹ ਹੋਸ਼ਾ ਸ਼ਾਹੂਕਾਰ ਜਿਹੜਾ ਸੋ ਕੋਈ ਦਾਨ ਤਾਂ ਦੇਵੇ ਪਰ ਕਰਜ਼ੇ ਦੇ ਰੂਪ ਵਿੱਚ ਵਿਆਜ ਦਰ ਵਿਆਜ ਲਗਾ ਕੇ ਫਿਰ ਪੁਸ਼ਤਾਂ ਤੱਕ ਪੀੜ੍ਹੀਆਂ ਤੱਕ ਜੀਵ ਨੂੰ ਫਸਾ ਲਵੇ, ਪਛਤਾਵਾ ਹੀ ਜੀਵ ਦੇ ਪੱਲੇ ਰਹਿ ਜਾਵੇਗਾ ਕਿ ਕਿਉਂ ਇਹਦੇ ਚੁੰਗਲ ਵਿੱਚ ਫਸ ਗਏ। ਇਸੇ ਤਰ੍ਹਾਂ ਹੋਸ਼ੇ ਸ਼ਾਹੂਕਾਰਾਂ ਵਰਗੇ ਜਿਹੜੇ ਪੀਰ ਫਕੀਰ ਨੇ, ਜਿਨ੍ਹਾਂ ਕੋਲੋਂ ਇੱਕ ਮੰਨਤ ਮੰਗ ਲਈ ਤੇ ਉਹਨਾਂ ਨੇ ਫਸਾ ਲਿਆ ਆਪਣੀ ਪੂਜਾ ਵਿੱਚ, ਜੇ ਵੀਰਵਾਰ ਮੇਰਾ ਦੀਵਾ ਨਾ ਬਾਲਿਆ ਦੇਖੀ ਮੈਂ ਤੇਰਾ ਨਾਸ ਕਰ ਦਿਆਂਗਾ, ਜੇ ਇਹ ਨਾ ਕੀਤਾ ਤੇ ਉਹ ਕਰ ਦਿਆਂਗਾ। ਇਸੇ ਤਰ੍ਹਾਂ ਜੇ ਕਿਸੇ ਤਾਂਤਰਿਕ ਦੇ ਚੁੰਗਲ ਵਿੱਚ ਫਸ ਗਏ ਤੰਤਰਾਂ ਮੰਤਰਾਂ ਦੇ ਬਲ ਨਾਲ, ਸੋ ਉਹ ਕਿੰਨਾ ਨੁਕਸਾਨ ਕਰੇਗਾ। ਜੇ ਥੋੜੀ ਜਿਹੀ ਵੀ ਉਹਦੀ ਗੱਲ ਨਾ ਮੰਨੀ ਗਈ, ਉਸ ਦੀਆਂ ਭਵਾਂ ਤਣ ਜਾਣਗੀਆਂ, ਹੈ ਮੇਰੀ ਗੱਲ ਨਹੀਂ ਮੰਨੀ। ਇਉਂ ਹੋਸ਼ੇ ਸ਼ਾਹੂਕਾਰਾਂ ਵਰਗੇ ਜਿਹੜੇ ਇਹ ਲੋਕ ਹਨ, ਕਦੇ ਇਹਨਾਂ ਕੋਲੇ ਨਾ ਜਾਈਏ। ਸਾਹਿਬ ਉਹ ਨਾ ਸੇਵੀਆ ਜਮ ਡੰਡ ਸਹਾਈ ਹੈ, ਉਸ ਸਾਹਿਬ ਮਾਲਕ ਦੀ ਸੇਵਾ ਨਾ ਕਰੀਏ ਜਿਸ ਦੀ ਸੇਵਾ ਕੀਤੀਆਂ ਫਿਰ ਜਮਾਂ ਦੀਆਂ ਸਜਾਵਾਂ ਝੱਲਣੀਆਂ ਪੈਂਦੀਆਂ। ਪਹਿਲੀ ਪੰਕਤੀ ਵਿੱਚ ਇਹ ਕਿਹਾ ਕਿ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਸ ਦਾਤੇ ਕੋਲੋਂ ਨਾ ਮੰਗੀਏ ਜਿਹਦੇ ਕੋਲੋਂ ਵਾਰ ਵਾਰ ਮੰਗਣ ਜਾਣਾ ਪਵੇ, ਘੜੀ ਮੁੜੀ ਮੰਗਣ ਜਾਣਾ ਪਵੇ, ਮੰਗਦਿਆਂ ਮੰਗਦਿਆਂ ਖੈਰ ਝੋਲੀ ਪਵੇ ਹੀ ਨਾ, ਮੰਗਦਿਆਂ ਮੰਗਦਿਆਂ ਜਾਂਦਿਆਂ ਜਾਂਦਿਆਂ ਅੱਡੀਆਂ ਵੀ ਕੱਸ ਜਾਣ, ਮੂੰਹ ਕੱਸ ਜਾਵੇ, ਰਗੜਦਿਆਂ ਰਗੜਦਿਆਂ ਮੱਥਾ ਕੱਸ ਜਾਵੇ ਤੇ ਪੱਲੇ ਕੁਝ ਵੀ ਨਾ ਪਵੇ, ਇਹੋ ਜਿਹੇ ਪੱਥਰਾਂ ਕੋਲ ਔਰ ਦੇਵੀ ਦੇਵਤਿਆਂ ਜਾਂ ਹੋਰਨਾ ਪੀਰਾਂ ਫਕੀਰਾਂ ਕੋਲ, ਦੇਹਧਾਰੀਆਂ ਦੰਬੀਆਂ ਪਖੰਡੀਆਂ ਕੋਲ ਮੰਗਣ ਦਾ ਕੋਈ ਫਾਇਦਾ ਨਹੀਂ। ਮੰਗੀਏ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ, ਜਿਸ ਕੋਲੋਂ ਮੰਗਿਆ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ। ਸਗਲ ਜੀਵ ਜਾ ਕੋ ਆਰਾਧ ਹੈ, ਸਾਰੇ ਜੀਵ ਜਿਸ ਦੀ ਆਰਾਧਨਾ ਕਰਦੇ ਨੇ, ਸਾਰੇ ਜਿਸ ਦੇ ਦਰ ਤੋਂ ਮੰਗਦੇ ਨੇ, ਤਾਹੂ ਕਹੋ ਤੂੰ ਜਾਚ, ਤੂੰ ਵੀ ਉਸ ਵਾਹਿਗੁਰੂ ਕੋਲੋਂ ਹੀ ਮੰਗ, ਉਸ ਪਰਮੇਸ਼ਰ ਦੇ ਦਰ ਤੇ ਹੀ ਬੇਨਤੀਆਂ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ, ਮਾਨ ਮੰਗ ਤਾਨ ਮੰਗ ਧਨ ਲਖਮੀ ਸੁਤ ਦੇਹ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇਹ, ਵਾਹਿਗੁਰੂ ਕੋਲੋਂ ਹੀ ਮੰਗੀਏ, ਜਿਹਦੇ ਕੋਲੋਂ ਸਭ ਮੰਗਦੇ ਨੇ, ਸਭ ਆਰਾਧਨਾ ਕਰਦੇ ਨੇ। ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਉਹ ਜੇਠਾ ਜੋ ਸਾਰਿਆਂ ਤੋਂ ਵੱਡਾ ਹੈ, ਸ਼੍ਰੋਮਣੀ ਹੈ, ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ, ਜਿਸ ਦੇ ਅੱਗੇ ਸਾਰੇ ਨਿਵੰਨ ਨਿਉਂਦੇ ਨੇ, ਜਿਸ ਅੱਗੇ ਸਭ ਨਿਵੰਨ, ਸਾਰੇ ਨਿਵੰਨ ਨਿਉਂਦ ਹਨ ਜਿਸ ਪਰਮੇਸ਼ਰ ਤੋਂ, ਸਾਰੇ ਜਿਹਦੇ ਅੱਗੇ ਤੁੱਛ ਹਨ, ਸਾਰੇ ਜਿਸ ਤੋਂ ਨੀਵੇਂ ਨੇ, ਤੇ ਸਾਰੇ ਜਿਸ ਦੇ ਅੱਗੇ ਝੁਕਦੇ ਨੇ, ਜਿਸ ਦੀ ਆਰਾਧਨਾ ਕਰਦੇ ਨੇ, ਉਸ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਐ ਮਨਾ ਉਸੇ ਕੋਲੋਂ ਹੀ ਤੂੰ ਮੰਗ, ਮੰਗਣਾ ਕੀ ਹੈ, ਤਾਹੂ ਕਹੋ ਤੂੰ ਜਾਚ, ਉਹਦੇ ਕੋਲੋਂ ਉਹਨੂੰ ਹੀ ਮੰਗ ਲੈ, ਵਾਹਿਗੁਰੂ ਕੋਲੋਂ, ਵਾਹਿਗੁਰੂ ਨੂੰ ਮੰਗ ਕੇ, ਮਹਾਰਾਜ ਤੁਸੀਂ ਹੀ ਮੇਰੇ ਹਿਰਦੇ ਵਿੱਚ ਵਸੋ, ਨਾਨਕ ਜਾਚਕ ਦਰ ਤੇਰਾ ਪ੍ਰਭ ਤਦ ਨੂੰ ਮੰਗਿਆ ਦਾਨ, ਮਹਾਰਾਜ ਤੇਰੇ ਦਰ ਦੇ ਮੰਗਤੇ ਆ, ਤੇਰੇ ਕੋਲੋਂ ਤੈਨੂੰ ਹੀ ਦਾਨ ਵਿੱਚ ਮੰਗਦੇ ਆ, ਤੂੰ ਮਿਲ। ਇਉਂ ਪਰਮੇਸ਼ਰ ਕੋਲੋਂ ਮੰਗ, ਤੇ ਮੰਗ ਉਸ ਵਾਹਿਗੁਰੂ ਦੇ ਸਰੂਪ ਨੂੰ, ਉਸ ਦੇ ਸਿਮਰਨ ਨੂੰ, ਉਸ ਦੀ ਪ੍ਰਾਪਤੀ ਨੂੰ। ਉਹ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜਿਹਦੀ ਸੇਵਾ ਬੇਅਰਥ ਨਹੀਂ ਹੋ ਜਾਂਦੀ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਇਉਂ ਬੇਨਤੀਆਂ ਕਰ, नानक सरण तुम्हारी करते। हे करते, संसार दी उत्पत्ति पादना लैता करन वाले, सारे कारजां नूं करन वाले अकाल पुरख वाहिगुरु, मैं तुहाडी शरण विच हां, तुहाडी ओट विच हां। तूं प्रभ प्राण आधार, हे प्रभ सर्वकला समर्थ रक्षक स्वरूप वाहिगुरु, तू साडे प्राणा दा आसरा है। तू ही सानू प्राणा दी दात बख्शिश कर जिंदगी दे रहे हैं। साडी प्राणा दा, साडी जिंदगी दा, साडे जीवन दा तू ही आसरा है वाहिगुरु, तेरी शरण विच ही आए हां। होए सहाई जिस तू राख है, हे मेरे अकाल पुरख वाहिगुरु, जिसदा तू खुद सहायक होके, जिस दी तू आप रखिया करे, जिदा तू आप रखवाला होवे, तिस कहा करे संसार, उन्हों फिर भला ये सारा संसार की कर सकता है, कोई उदा की बिगाड़ सकता है, जिसदा तू आप रखवाला हो जावे। जिसनों तू रखवाला मारे तिस कौन, जिसनों तू रखवाला जिता तेना भैण। हे वाहिगुरु सारे भवना नू जित लैंदा है, कौन ओनू मार सकता है, जिसदा साहिब डाढ़ा होए तिसनों मार ना सकै कोई, जिसदा मालिक डाढ़ा है, तकड़ा है, जोरावर है, कौन भला ओनू मार सकता है, कौन ओनू नुकसान पहुंचा सकता है। महाराज जिसनू तुसी रखिया करो, जिस दी आप सहायक होके जिसनू रख लवो, ये संसार भला ओदा की कर सकेगा, की कोई ओदा भला बिगाड़ सकेगा, की कोई नुकसान कर सकेगा, भाव कोई कुछ नहीं ओनू कर सकता जिसदा रखवाला वाहेगुरु है। जिसनू तेरी मेहर सो इउं सो तेरी बंदगी, जिस ते तेरी मेहर होवे ओ तेरी बंदगी करदा है, ते जेड़ी बंदगी करदा है, फिर जा तू मेरे वल है ता क्या मोह शंदा। जद तू मेरे वल है वाहिगुरु, फिर मैनू किसे दी की मुथाजी है, की मुछंदगी है। जाम गुरु हे वल तनहै क्या गारव दिजय, जाम गुरु हे वल लख बाहे क्या किजय। जिस दे वल होवे गुरु मेरा, सो उस जीव नूं धन दौलत दी की कोई अपनी वडियाई दिखा के प्रभावित कर सकता है, जां धन दौलत नाल की उहदी तुलना कीती जा सकदी है, जिस दे वल मेरा वाहिगुरु होवे। और जिहदे वल गुरु होवे, लखां बाहां भला उहदा की विगाड़ सकदियां ने, लखां बाहां करोड़ां सो उस वल्ले भावें उहनूं मारन लई, उहदा नुकसान करन लई वाधियां आ रहियां होण, पर जिसदा रखवाला वाहिगुरु होवे, कोई एक हथ वी उहदे तक पहुंचदा नहीं। ऐसी कृपा परमेश्वर करदा है, महाराज जी दे वल्ले तू हो जावे, जिसदा सहायक होके तू रख लेवे, दुनिया उहदा भला की कर सकदी है। संसार मगरमच्छ नूं वी कहिंदे ने, मगरमच्छ वर्गा इह संसार, जिहड़ा अपने निज मतलब दी पूर्ति वास्ते हर इक दा भखण करी जांदा है, हर एक दूसरे नूं नुकसान पहुंचाउण दी ताक विच है, पर जिसदा रखवाला तू होवे, आप मददगार होवे, ओहदा भला यह संसार की विगाड़ सकता है, दुनिया ओहदा कुछ विगाड़ नहीं सकती, कोई नुकसान नहीं कर सकती, सदा सदा ओहदी खैर रहिंदी है, सदा ओह सलामत रहिंदा, सदा सुखी रहिंदा है। हे वाहिगुरु तू साडे हिरदे विच वस, तेरे आस भरोसे सदका सानू सारे सुख हन। ये अरदासा बेनतियां वाहिगुरु दे अगे करिए, तिस परमेश्वर दे नाम सिमरन नाल जुड़े रहिए। सतगुरु जी कृपा करन, गुरु का बख्शिया पवित्र उपदेश साडे हिरदे विच वसे, कमाई करके इह लोक सुखीए परलोक सुहेले होइए। नानक सरण तुम्हारी करते, तू प्रभ प्राण आधार, होए सहाय जिस तू राख है, तिस कहा करे संसार। वाहिगुरु जी का खालसा, वाहिगुरु जी की फतेह।